ਭਾਈ ਸੱਤਾ ਤੇ ਪੰਡ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਨਹੀਂ ਆਏ। ਸਤਿਗੁਰੂ ਜੀ ਨੇ ਮੁਖੀ ਸਿੱਖਾਂ ਨੂੰ ਬੁਲਾਉਣ ਲਈ ਭੇਜਿਆ ਪਰ ਇਹਨਾਂ ਨੇ ਅੱਗੋਂ ਇਨਕਾਰ ਕਰ ਦਿੱਤਾ। ਦੁਬਾਰਾ ਫਿਰ ਸਤਿਗੁਰੂ ਜੀ ਨੇ ਸਿੱਖ ਭੇਜਿਆ, ਇਹਨਾਂ ਨਾ ਕਹਿਣ ਵਾਲੀਆਂ ਗੱਲਾਂ ਕਹੀਆਂ। ਅਖੀਰ ਸਤਿਗੁਰੂ ਜੀ ਨੇ ਆਪ ਚੱਲ ਕੇ ਇਹਨਾਂ ਨੂੰ ਬੁਲਾਉਣ ਦੀ ਤਿਆਰੀ ਕੀਤੀ, ਕਿਉਂਕਿ ਕੀਰਤਨ ਕਰਦੇ ਨੇ, ਕੀਰਤਨ ਦਾ ਸਤਿਕਾਰ ਸਤਿਗੁਰਾਂ ਦੇ ਹਿਰਦੇ ਵਿੱਚ ਹੈ। ਆਪ ਜਦੋਂ ਬੁਲਾਉਣ ਗਏ ਇੰਨੇ ਹੰਕਾਰ ਵਿੱਚ ਕਿ ਅੱਗੋਂ ਉੱਠ ਕੇ ਵੀ ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ। ਮਹਾਰਾਜ ਜੀ ਨੇ ਆਖਿਆ, ਚਲੋ ਭਾਈ ਕੀਰਤਨ ਕਰੋ ਗੁਰੂ ਦਰਬਾਰ ਚ ਚੱਲ ਕੇ, ਮਾਇਆ ਦੀ ਕੋਈ ਕਮੀ ਨਹੀਂ, ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਭਰੇ ਨੇ। ਇਹਨਾਂ ਅੱਗੋਂ ਨਾ ਕੀਤੀ, ਕਹਿੰਦੇ ਜੀ ਸਾਨੂੰ ਤਾਂ ਨਹੀਂ ਦਿਸੇ, ਅਸੀਂ ਨਹੀਂ ਜਾਣਾ, ਸਾਡੇ ਕਰਕੇ ਤੁਹਾਡੀ ਸੁਭ ਹੈ, ਅਸੀਂ ਕੀਰਤਨ ਕਰਦੇ ਹਾਂ, ਸੰਗਤ ਆਉਂਦੀ ਹੈ, ਤੁਹਾਡੇ ਅੱਗੇ ਚੜਾਵਾ ਚੜ੍ਹਦਾ, ਸਾਨੂੰ ਤਾਂ ਤੁਹਾਨੂੰ ਅੱਧਾ ਹਿੱਸਾ ਦੇਣਾ ਚਾਹੀਦਾ ਜਿੰਨਾ ਚੜਾਵਾ ਆਉਂਦਾ ਗੁਰੂ ਕੀ ਗੋਲਕ ਚੋਂ। ਤੁਹਾਡੇ ਵੱਡਿਆਂ ਨੂੰ ਵੀ ਕਿਹਨੇ ਜਾਣਨਾ ਸੀ ਜੇ ਸਾਡੇ ਰਬਾਬੀ ਉੱਥੇ ਕੀਰਤਨ ਨਾ ਕਰਦੇ। ਗੁਰੂ ਨਾਨਕ ਸਾਹਿਬ ਨੂੰ ਉਦੋਂ ਤਾਈਂ ਕਦੇ ਕਿਸੇ ਨੇ ਨਹੀਂ ਜਾਣਿਆ ਜਦੋਂ ਤੱਕ ਭਾਈ ਮਰਦਾਨਾ ਜੀ ਨੇ ਉਹਨਾਂ ਦੀ ਹਜ਼ੂਰੀ ਚ ਆ ਕੇ ਰਬਾਬ ਨਹੀਂ ਵਜਾਈ। ਜਦੋਂ ਮਹਾਰਾਜ ਵੱਡਿਆਂ ਸਤਿਗੁਰਾਂ ਦਾ ਨਾਂ ਲਿਆ ਤੇ ਗੁਰਦੇਵ ਜੀ ਬੇਬੀ ਰਸ ਵਿੱਚ ਆਏ ਤੇ ਮੂੰਹ ਮੋੜਿਆ ਇਹਨਾਂ ਤੋਂ, ਆਖਿਆ ਤੁਹਾਨੂੰ ਫਿਟਕ ਪੈ ਗਈ ਹੈ ਗੁਰੂ ਦੀ, ਤੁਹਾਡੀਆਂ ਦੇਹਾਂ ਫਿਟ ਗਈਆਂ ਨੇ, ਤੁਸੀਂ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿੰਦਾ ਕਰਦੇ ਹੋ, ਤੁਹਾਨੂੰ ਕੋਈ ਮੂੰਹ ਨਹੀਂ ਲਾਵੇਗਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੇ ਕੋਲੋਂ ਵਾਪਸ ਆ ਗਏ। ਉਹ ਕਥਾ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਸਰਵਣ ਕੀਤੀ ਹੈ, ਅਗਲੇਰਾ ਪ੍ਰਸੰਗ ਪ੍ਰਾਰੰਭ ਹੋ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੇ ਗੁਰੂ ਸਾਹਿਬ। ਇਮ ਕਹਿ ਸਤਿਗੁਰ ਆਏ ਕਰ ਥਲ ਥੜੇ ਸੁਹਾਏ।
ਭਾਈ ਸੱਤੇ ਤੇ ਬਲਵੰਡ ਨੂੰ ਮਹਾਰਾਜ ਜੀ ਫਿਟਕ ਪਾ ਕੇ ਵਾਪਸ ਆ ਗਏ ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ, ਯਾਨੀ ਕਿ 68 ਤੀਰਥ ਹੈ ਦੁੱਖ ਭੰਜਨੀ ਬੇਰੀ ਦੇ ਲਾਗੇ, ਜਿੱਥੇ ਗੁਰਬਾਣੀ ਦੀਆਂ ਪੋਥੀਆਂ ਮਹਾਰਾਜ ਜੀ ਨੇ ਸਜਾਈਆਂ ਸਨ, ਉਸ ਜਗ੍ਹਾ ਤੇ ਆ ਕੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੈਠ ਗਏ।
ਸਭ ਸੰਗਤ ਇਕੱਠੀ ਪਈ ਦੀਵਾਨ ਲਗਾਏ।
ਇੱਥੇ ਸਾਰੀ ਸੰਗਤ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਇਕੱਤਰ ਹੋ ਗਈ। ਸਾਰੀ ਸੰਗਤ ਨੇ ਦੀਵਾਨ ਥੜਾ ਸਾਹਿਬ 68 ਤੀਰਥ ਦੇ ਕੰਢੇ ਤੇ ਮਹਾਰਾਜ ਜੀ ਦੇ ਸਨਮੁਖ ਦੀਵਾਨ ਸਜਾਇਆ ਹੈ।
ਸਿੱਖਨ ਕੋ ਆਇਸ ਦਈ ਤੁਮ ਰਾਗ ਸੁਣਾਵੋ।
ਸਿੱਖਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ ਜਿੰਨੀ ਉੱਥੇ ਸੰਗਤ ਬੈਠੀ ਵੀ ਤੁਸੀਂ ਰਾਗ ਗਾਵੋ। ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖ ਬੈਠੇ ਸਨ। ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਗਾਵੋ ਰਾਗ, ਤੁਸੀਂ ਕਰੋ ਕੀਰਤਨ।
ਗਾਵਹੋ ਸ਼ਬਦ ਸੁਤਾਨ ਜੁੱਤ ਵਿਦਿਆ ਇਹੋ ਪਾਵਹੋ।
ਪਾਤਸ਼ਾਹ ਨੇ ਇੱਥੋਂ ਰਾਗੀ ਸੰਪਰਦਾਇ ਚਲਾਈ ਹੈ, ਕੀਰਤਨ ਦੀ ਦਾਤ ਸੰਗਤ ਨੂੰ ਦਿੱਤੀ ਜਿੱਥੋਂ ਰਾਗੀ ਸਿੰਘਾਂ ਦੀ ਸੰਪਰਦਾਇ ਚੱਲੀ, ਨਹੀਂ ਤਾਂ ਪਹਿਲਾਂ ਕੱਲੇ ਮਿਰਾਸ਼ੀ ਰਬਾਬੀ ਸਨ ਜਿਹੜੇ ਗੁਰੂ ਦਰਬਾਰ ਚ ਕੀਰਤਨ ਕਰਦੇ ਸੀ। ਇੱਥੇ ਹੁਣ ਬਾਕੀ ਸਿੱਖਾਂ ਨੂੰ ਵੀ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਦਿੱਤੀ, ਆਖਿਆ ਤੁਹਾਡੇ ਕੋਲ ਵਿਦਿਆ ਆ ਜਾਏਗੀ ਰਾਗਾਂ ਦੇ ਸਹਿਤ, ਜਦੋਂ ਤੁਸੀਂ ਸਾਜ ਲੈ ਕੇ ਬੈਠੋਗੇ ਇਹਨਾਂ ਸਾਜਾਂ ਨੂੰ ਵਜਾਉਣ ਦੀ ਔਰ ਰਾਗਾਂ ਵਿੱਚ ਕੀਰਤਨ ਕਰਨ ਦੀ ਵਿਦਿਆ ਤੁਹਾਡੇ ਕੋਲ ਆਪਣੇ ਆਪ ਹੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਆ ਜਾਏਗੀ, ਬੈਠ ਕੇ ਤੁਸੀਂ ਕੀਰਤਨ ਕਰੋ।
ਗਹਿਓ ਦੁਤਾਰਾ ਸਿੱਖ ਕਹੇ ਕਿਨ ਗਹੀਰ ਬਾਬੰ।
ਕਹਿੰਦੇ ਮਹਾਰਾਜ ਜੀ ਦੇ ਬਚਨ ਸੁਣ ਕੇ ਸਿੱਖ, ਕਿਸੇ ਸਿੱਖ ਨੇ ਦੁਤਾਰਾ ਫੜਿਆ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਰਬਾਬ ਫੜੀ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜੋੜੀ ਲਈ ਹੈ। ਕਹਿੰਦੇ ਇਸ ਪ੍ਰਕਾਰ ਨਾਲ ਜਿਹੜੇ ਬਾਕੀ ਸਿੱਖ ਨੇ ਉਹਨਾਂ ਨੇ ਵੀ ਸਾਜ ਲਏ, ਕਿਸੇ ਨੇ ਸਰੰਦਾ ਲਿਆ, ਏਦਾਂ ਸਾਜ ਲੈ ਕੇ ਸੰਗਤ ਬੈਠ ਗਈ ਹੈ।
ਹੋਏ ਨਿਸ਼ੰਕ ਗਾਵਨ ਲੱਗੇ ਸਭ ਭਏ ਅਜਾਬੰ।
ਕਹਿੰਦੇ ਨਿਸ਼ੰਕ ਹੋ ਕੇ ਜਦੋਂ ਲੈ ਕੇ ਸਾਜ ਬਹਿ ਗਏ ਤੇ ਸਾਜ ਵਜਾਉਣ ਦੀ ਵਿਦਿਆ ਮਹਾਰਾਜ ਜੀ ਦੇ ਬਚਨਾਂ ਨਾਲ ਆਪੇ ਸਿੱਖਾਂ ਨੂੰ ਫੋਰ ਆਈ। ਜਿਨ੍ਹਾਂ ਸਿੱਖਾਂ ਨੇ ਕਦੇ ਪਹਿਲੋਂ ਸਾਜ ਨਹੀਂ ਸਨ ਵਜਾਏ, ਉਹ ਸਾਜ ਆਪੇ ਹੀ ਵੱਜਣ ਲੱਗ ਪਏ ਉਹਨਾਂ ਕੋਲੋਂ, ਆਪੇ ਹੀ ਰਾਗ ਭਰੀਆਂ ਹਾਜ਼ਰ ਹੋ ਗਈਆਂ, ਕਿਉਂਕਿ ਜਿੰਨੀ ਵਿਦਿਆ ਮਹਾਰਾਜ ਜੀ ਦੇ ਬਚਨਾਂ ਵਿੱਚ ਵਸਦੀ ਆ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਬਚਨ ਕਰਕੇ ਜਿਹਨੂੰ ਬਖਸ਼ ਦੇਣ ਉਹਦੇ ਕੋਲ ਆ ਜਾਂਦੀ ਆ ਸਾਰੀ ਵਿਦਿਆ, ਰਾਗ ਵਿਦਿਆ ਆ ਗਈ ਸਿੱਖਾਂ ਕੋਲ। ਤੋ ਸੰਗਤ ਨੂੰ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਬਖਸ਼ ਦਿੱਤੀ, ਰਾਗੀ ਸੰਪਰਦਾ ਚੱਲ ਪਈ। ਗੁਰੂ ਖਾਲਸੇ ਪੰਥ ਦੇ ਬਹੁਤ ਹੀ ਮਹਾਨ ਪ੍ਰਸਿੱਧ ਕੀਰਤਨੀ ਹੈ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ। ਦੋ ਤਿੰਨ ਕੁ ਸਾਲ ਪਹਿਲਾਂ ਉਹ ਆਪਣਾ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ। ਐਸੇ ਮਹਾਨ ਗੰਧਰਵ ਕੀਰਤਨੀਏ ਸਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ। ਜਦੋਂ ਕੀਰਤਨ ਕਰਨ ਬੈਠਦੇ ਰਾਗ ਉਹਨਾਂ ਦੀ ਰਸਨਾ ਤੇ ਸੁੱਤੇ ਸਿੱਧ ਉਤਰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਸ੍ਰੀ ਸਰਬਲੋਕ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਕਬਿਤ ਸਵਈਏ, ਭਾਈ ਨੰਦ ਲਾਲ ਸਾਹਿਬ ਦੀਆਂ ਗਜ਼ਲਾਂ ਬੇਅੰਤੀ ਬਾਣੀ ਉਹਨਾਂ ਨੂੰ ਚੇਤੇ ਸੀ, ਯਾਦ ਸੀ। ਔਰ ਜਦੋਂ ਦਰਬਾਰ ਸਾਹਿਬ ਕੀਰਤਨ ਕਰਦੇ ਜਿਹੜਾ ਸ਼ਬਦ ਅੱਜ ਗਾਉਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਦੀ ਵਾਰੀ ਮੁੜ ਕੇ ਇੱਕ ਸਾਲ ਬਾਅਦ ਆਉਣੀ, ਇੰਨੇ ਸ਼ਬਦ ਯਾਦ। ਜਿਹੜਾ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਸ਼ਬਦ ਗਾਇਨ ਕਰਨਾ, ਉਹਦੀ ਵਾਰੀ ਜਿਹੜਾ ਅੱਜ ਗਾਇਆ ਮੁੜ ਕੇ 6 ਮਹੀਨਿਆਂ ਬਾਅਦ ਆਉਣੀ। ਸਰਵਲੋਕ ਗ੍ਰੰਥ ਵਿੱਚੋਂ ਜਿਹੜਾ ਸ਼ਬਦ ਗਾਉਣਾ, ਉਹਦੀ 3 ਮਹੀਨਿਆਂ ਬਾਅਦ ਵਾਰੀ ਆਉਣੀ। ਉਹ ਬਚਨ ਸੁਣਾਇਆ ਕਰਦੇ ਸਨ। ਕਹਿੰਦੇ ਜਿਹੜੇ ਸਾਡੇ ਵਡੇਰੇ ਸੀ ਬਜ਼ੁਰਗ, ਉਹ ਉਸ ਵੇਲੇ ਉਸ ਅਸਥਾਨ ਤੇ ਹਾਜ਼ਰ ਸਨ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਬਖਸ਼ੀ। ਕਹਿੰਦੇ ਸਾਨੂੰ ਕੀਰਤਨ ਸਿੱਖਣਾ ਨਹੀਂ ਪੈਂਦਾ ਗਿਆਨੀ ਜੀ, ਸਾਡੇ ਪਰਿਵਾਰ ਵਿੱਚ ਸਾਡੇ ਬਜ਼ੁਰਗ ਜਦੋਂ ਕੀਰਤਨ ਕਰਦੇ ਨਾਲ ਅਸੀਂ ਬੈਠਦੇ ਹਾਂ, ਸੁੱਤੇ ਸਿੱਧੀ ਕੀਰਤਨ ਦੀ ਦਾਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ, ਗੁਰੂ ਅਰਜਨ ਦੇਵ ਸਾਹਿਬ ਦੇ ਬਚਨਾਂ ਦੀ ਕਲਾ ਹੈ। ਤੋ ਸਤਿਗੁਰੂ ਜੀ ਨੇ ਐਸੀ ਦਇਆ ਕੀਤੀ ਸਿੱਖਾਂ ਤੇ, ਰਾਗੀ ਸੰਪਰਦਾ ਚਲਾਈ। ਕਹਿੰਦੇ ਜਦੋਂ ਪਾਤਸ਼ਾਹ ਦੇ ਬਚਨ ਮੰਨ ਕੇ ਸਿੱਖ ਬੈਠੇ, ਕੋਈ ਸਰੰਦਾ ਵਜਾ ਰਿਹਾ, ਕੋਈ ਰਬਾਬ ਵਜਾ ਰਿਹਾ, ਕੋਈ ਦੋ ਤਾਰਾ ਵਜਾ ਰਿਹਾ, ਕੋਈ ਤਬਲਾ ਵਜਾ ਰਿਹਾ, ਇਸ ਪ੍ਰਕਾਰ ਨਾਲ ਸਾਰੇ ਸਿੱਖਾਂ ਦੇ ਕੋਲ ਕੀਰਤਨ ਕਰਨ ਦੀ ਦਾਤ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਬਚਨਾਂ ਦੇ ਨਾਲ ਆ ਗਈ।
ਬਚਨ ਮਾਨਵੇ ਗੁਰੂ ਕੋ ਵਿਦਿਆ ਸਭ ਪਾਈ।
ਜਦੋਂ ਸਤਿਗੁਰਾਂ ਦਾ ਬਚਨ ਮੰਨਿਆ ਤੇ ਉਸੇ ਵੇਲੇ ਸਾਰਿਆਂ ਨੂੰ ਵਿਦਿਆ ਪ੍ਰਾਪਤ ਹੋ ਗਈ। ਕੀਰਤਨ ਕਰਨ ਦੀ ਦਾਤ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਬਚਨਾਂ ਨੂੰ ਮੰਨ ਕੇ ਪ੍ਰਾਪਤ ਹੋ ਗਈ।
ਜਾਨਤ ਹੁਤੇ ਨਾਰਾਗ ਕੋ ਗਾਵਤ ਬਿਸਮਾਈ।
ਇਹ ਜਿਹੜੇ ਸਿੱਖ ਬੈਠੇ ਨੇ ਇਹ ਜਾਣਦੇ ਨਹੀਂ ਸੀ ਰਾਗ ਵਿਦਿਆ ਨੂੰ, ਪਰ ਜਦੋਂ ਮਹਾਰਾਜ ਜੀ ਦੇ ਬਚਨਾਂ ਨਾਲ ਬਹਿ ਕੇ ਗਾਣ ਲੱਗੇ ਤੇ ਇਉਂ ਰਾਗ ਆਏ ਇਹਨਾਂ ਨੂੰ, ਮਾਨੋ ਖਬਰੇ ਕਿੰਨੇ ਜਨਮਾਂ ਦੀ ਰਾਗ ਵਿਦਿਆ ਇਹਨਾਂ ਨੇ ਸਿੱਖੀ ਹੈ, ਖਬਰੇ ਕਿੰਨੇ ਵਰਿਆਂ ਤੋਂ ਇਹ ਰਾਗ ਵਿਦਿਆ ਵਿੱਚ ਕੀਰਤਨ ਕਰ ਰਹੇ ਨੇ। ਏਦਾਂ ਕਹਿੰਦੇ ਰਾਗ ਭਰੀਆਂ ਇਹਨਾਂ ਦੇ ਹਿਰਦਿਆਂ ਵਿੱਚ ਰਸਨਾ ਤੇ ਉਤਰੀਆਂ ਹਨ।
ਸੁਣ ਸਿੱਖਣ ਕੇ ਰਾਗ ਕੋ ਗੁਰ ਭਏ ਪ੍ਰਸੰਨਾ।
ਜਦੋਂ ਸਿੱਖਾਂ ਨੇ ਰਾਗ ਗਾਏ, ਸਿੱਖਾਂ ਨੇ ਕੀਰਤਨ ਗਾਇਆ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਬਹੁਤ ਪ੍ਰਸੰਨ ਹੋਏ। ਪੰਜਵੇਂ ਪਾਤਸ਼ਾਹ ਜੀ ਮਹਾਰਾਜ बहुत ही ज्यादा प्रसन्न हुए।
बर दीनो तुम प्रेम जोत हमरो बच मन्ना।
महाराज जी ने वर दिता संगत नू सिखा नू के तुसी प्रेम दे सहत साडा बचन मन्या। असी जेड़ा बचन कीता किसे सिख ने नहीं आख्या महाराज सानू ता आउंदे नहीं साज बजाउणे, सानू की पता सरंदा किवें बजदा, सानू की पता रबाब दियां सुरां किवें कढ़णियां ने, सानू की पता दुतारा किवें बजना, जोड़ी किवें बजनी। कहिंदे महाराज सच्चे पातशाह इन्ने खुश होए इन्हां सिखां ते, कहिंदे तुसी साडा बचन प्रेम सहित मन्या है।
अब ते विद्या राग की सिखन मह आई।
महाराज जी कहिंदे अज तो बाद, अज दे इस दिन तो बाद जितने गुरु के सिखां दे विच कीर्तन दी दात है, राग विद्या है, वो अज तो बाद गुरसिखां विच भी आ गई है। नहीं तो पहला केवल चुनिंदे ही सन, रबाबी उन्हां कोल ही सी, हुण सिखां कोल भी राग विद्या अज तो बाद आ गई है। बड़े बड़े गंधर्व रागी सिंह खालसा जी गुरु पंथ विच महाराज गुरु रामदास साहब दे दरबार च होए। ये वड्डे वड्डे गवैये जदों दरबार साहब आउंदे ते उन्हां रागी सिंघां दे कीर्तन नूं सुन के सजदा करदे, कहिंदे अगर राग विद्या संगीत किते है ता उह सतगुरु गुरु रामदास साहब दे दरबार विच गुरु के कीर्तनियां पास है। उह अश्चर्ज हो जांदे, वड्डे वड्डे गंधर्व गवैये उह कई कई दिन गुरु रामदास साहब दे दरबार च रह के कीर्तन सुनदे, रागी सिंघां नूं नमस्कारां करदे वी बलियार जाइए। ਇਹ ਵਿਦਿਆ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਦੇ ਬਚਨਾਂ ਨਾਲ ਸਿੱਖਾਂ ਵਿੱਚ ਆਈ। ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਸੰਗਤ ਵਿੱਚ ਰਾਗੀ ਸੰਪਰਦਾ ਚੱਲ ਪਈ ਹੈ।
ਗਾਵਹਿ ਸੁਨਹਿ ਸੋ ਪ੍ਰੀਤ ਧਰ ਲੈ ਸ਼ੁਭ ਗਤ ਪਾਈ।
ਜਿਹੜਾ ਪ੍ਰੇਮ ਸਹਿਤ ਗਾਵੇਗਾ, ਪ੍ਰੇਮ ਸਹਿਤ ਸੁਣੇਗਾ, ਉਹਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਵੇਗੀ। ਪ੍ਰੇਮ ਸਹਿਤ ਕੀਰਤਨ ਕਰੇਗਾ ਜਾਂ ਪ੍ਰੇਮ ਸਹਿਤ ਸੁਣੇਗਾ ਉਹਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਵੇਗੀ। ਕਿੱਡੇ ਕਿੱਡੇ ਮਹਾਨ ਕੀਰਤਨੀਏ ਭਾਈ ਹੀਰਾ ਸਿੰਘ ਜੀ ਵਰਗੇ, ਭਾਈ ਸਾਹਿਬ ਭਾਈ ਸ਼ਾਮ ਸਿੰਘ ਜੀ ਵਰਗੇ ਮਹਾਂਪੁਰਖ, 70 ਸਾਲ ਤੋਂ ਵੱਧ ਸਮਾਂ ਉਹਨਾਂ ਮਹਾਂਪੁਰਖਾਂ ਨੇ ਕੀਰਤਨ ਕੀਤਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ, ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਕੜਾ ਪ੍ਰਸ਼ਾਦ ਦੀ ਪਹਿਲੀ ਦੇਗ ਹੁਣ ਤਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ ਤੋਂ ਆਉਂਦੀ ਹੈ, ਮਹਾਂਪੁਰਖਾਂ ਦੇ ਸਥਾਨ ਤੋਂ। ਤੋ ਇਹਨਾਂ ਅਦਬ ਕੀਰਤਨੀਆਂ ਦਾ ਗੁਰੂ ਘਰ ਵਿੱਚ ਸਤਿਕਾਰ ਹੈ। ਤੋ ਬੜੇ ਬੜੇ ਮਹਾਨ ਕੀਰਤਨੀਏ ਸਿੰਘ, ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਆ ਇਹ ਸਾਰੀ ਪੰਜਵੇਂ ਪਾਤਸ਼ਾਹ ਜੀ। ਜਿਤਨੀ ਰਾਗੀ ਸੰਪਰਦਾ ਹੁਣ ਚੱਲੀ ਹੈ, ਪ੍ਰਚਲਿਤ ਹੈ, ਸਮੂਹ ਰਾਗੀ ਸਿੰਘਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਏ ਕਿ ਪੰਜਵੇਂ ਪਾਤਸ਼ਾਹ ਨੇ ਤਿੰਨਾਂ ਨੂੰ ਇਹ ਵੱਡੀ ਭਾਰੀ ਅਮੋਲਕ ਦਾਤ ਦਿੱਤੀ ਹੈ ਕੀਰਤਨ ਦੀ। ਤੋ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰੇਮ ਸਹਿਤ ਗਾਵੇਗਾ, ਕੀਰਤਨ ਸੁਣੇਗਾ, ਉਹਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਵੇਗੀ।
ਡੋਮ ਜਾਤ ਪਛੁਤਾਏ ਹੈ ਤ੍ਰਿਸ਼ਨਾ ਡਹਿਕਾਏ।
ਮਹਾਰਾਜ ਜੀ ਕਹਿੰਦੇ ਜਿਹੜੇ ਮਰਾਸ਼ੀ ਸਨ ਭਾਈ ਸੱਤਾ ਤੇ ਬਲਵੰਡ ਹੋਣੀ, ਇਹਨਾਂ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਇਹ ਹੁਣ ਭਰਮ ਦੇ ਰਹਿਣਗੇ, ਇਹ ਹੁਣ ਭਟਕਦੇ ਰਹਿਣਗੇ।
ਲੀਏ ਸ਼ਬਦ ਘਰ ਘਰ ਫਿਰ ਹੈ ਨਹਿ ਹੋਏ ਤ੍ਰਿਪਤਾਏ।
ਇਹ ਲੈ ਕੇ ਸ਼ਬਦ ਘਰ ਘਰ ਫਿਰਨਗੇ, ਇਹਨਾਂ ਨੂੰ ਰੱਜ ਨਹੀਂ ਹੋਵੇਗਾ, ਇਹਨਾਂ ਨੂੰ ਤ੍ਰਿਪਤੀ ਨਹੀਂ ਹੋਵੇਗੀ। ਇਹ ਘਰ ਘਰ ਫਿਰਦੇ ਫਿਰਨਗੇ ਤੇ ਇਹਨਾਂ ਨੂੰ ਰਜੇਵਾ ਨਹੀਂ ਹੋਵੇਗਾ।
ਪਾਏ ਅਨਾਦਰ ਜਿਤ ਕੀਤੀ ਬਿਨ ਕਹੇ ਸੋ ਜਾਵੇ।
ਇਹ ਬਿਨਾਂ ਕਹਿਆ ਪਹੁੰਚ ਜਾਇਆ ਕਰਨਗੇ, ਜਿੱਥੇ ਮਰਜ਼ੀ ਦੀਵਾਨ ਹੋਇਆ ਕਰੇਗਾ ਸਿੱਖਾਂ ਦੇ। ਤੇ ਜਦੋਂ ਬਿਨਾਂ ਕਿਆ ਪਹੁੰਚਣਗੇ ਅੱਗੋਂ ਇਹਨਾਂ ਨੂੰ ਅਨਾਦਰ ਹੀ ਮਿਲੇਗਾ, ਕਿਤੇ ਇਹਨਾਂ ਨੂੰ ਸਤਿਕਾਰ ਨਹੀਂ ਮਿਲਣਾ।
ਕਹੂ ਨਾ ਸਿੱਖ ਮੁਖ ਲਾਏ ਹੈ ਦੁੱਖ ਲਹਿ ਅਕੁਲਾਵੇ।
ਗੁਰੂ ਕੇ ਸਿੱਖ ਇਹਨਾਂ ਨੂੰ ਮੂੰਹ ਨਹੀਂ ਲਾਣਗੇ ਭਾਈ ਸੱਤੇ ਬਲਵੰਡ ਨੂੰ, ਇਹ ਵਿਆਕੁਲ ਹੋਣ ਕੇ ਫਿਰਨਗੇ, ਇਹਨਾਂ ਨੇ ਵੱਡਿਆਂ ਸਤਿਗੁਰਾਂ ਦੀ ਨਿੰਦਾ ਕੀਤੀ ਹੈ।
ਗੁਰ ਸਿੱਖਣ ਕੋ ਵਰ ਦਿਓ ਵਿਦਿਆ ਸ਼ੁਭ ਪਾਈ।
ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਵਰ ਦਿੱਤਾ, ਜਿਸ ਵਰ ਕਰਕੇ ਗੁਰਸਿੱਖਾਂ ਨੂੰ ਮਹਾਨ ਵਿਦਿਆ राग दी संगीत दी कीर्तन दी प्राप्त होई।
श्राप डूम मूडन लहयो पावी करवाई।
कहदे पावी एहो जी वरती के ना मूर्खा नू श्राप लेना पै गया और वर गुरु के सिखा नू प्राप्त हो गया।
नित प्रत कीर्तन सिख कर है त्यों त्यों शुभ गावे।
महाराज जी दे दरबार विच हुण नेता प्रति सिख कीर्तन कर दे, जिवें जिवें राग विद्या उत्तर दी गुरसिखा अंदर तिवें तिवें गुरु के सिख कीर्तन कर दे, नाले अभ्यास कर दे कीर्तन दा।
संगत को बड़ प्रेम होए मन शब्द टिकावे।
गुरु की संगत बैठी कीर्तन सुन दी है, बड़ा प्रेम उना दे हिरदे चुपजदा है, अपना मन गुरु के शब्द दे कीर्तन विच गुरसिख टिकाउंदे हन।
पटने की संगत महा दर्शन हित आई।
खालसा जी श्री पटना साहब तो कुछ संगता महाराज जी दे दर्शन करन वास्ते चल के आईया।
कर बंदन सत गुरु को बहु पेट चढ़ाई।
आके तिना ने सतगुरां दे चरणा विच वंदना कीती और महाराज जी दे चरणा दे विच सीस चुका के पटावा भेट कीतियां।
सत्ते अरबल वंड को तिन बूजन ठाना।
हुण सिख जेड़े सन इना भाई सत्ते बलवंड दा पहला कीर्तन सुनिया सी, इना ने सुभाविक पुछया भी भाई सत्ता बलवंड नहीं आए अज कीर्तन करन, अज संगत कर दी है कीर्तन, गुरसिख कर रहे ने, सत्ता ते बलवंड नहीं आए कीर्तन करण।
कहां गए प्रभ जी अबै नह करते गाना।
सतगुरां नूं ही पुछ लिया, उहनां नूं पता नहीं सी सिखां नूं सत्ते बलवंड दी करतूत दा। पटने तो नवे आए सन सिख, कहिंदे महाराज जी भाई सत्ता बलवंड जी किथे ने, ओ नहीं आए कीर्तन करन, अगे ता ओ दरबार च कीर्तन कर दे हुंदे ने।
गुर बोले सो फिट गए नह पचयो हंकारा।
महाराज जी कहंदे ओ फिट गए ने, पातशाह कहंदे महाराज जी कहंदे ओ फिट गए ने, उना ने हंकार कीता ते हंकार दे विच गुरु घर वल्लों मिली वड्याई उना कोल पची नहीं, उना कोल बर्दाश्त नहीं होई। हां जी
गर्भत मूरख निंद कह लह कष्ट उदारा।
हंकार विच आ के गुरु घर दी निंदा कर दे, वड्डियां सतगुरां दी निंदा कर दे ने, ओ मूर्ख ते गवार हन।
तिन ते मस्तक जो लगे सो सिख दुख पावे है।
जेड़ा उना दे मुंह लगेगा ओनू दुख पाना पवेगा। महाराज जी पातशाह कहेंगे जेड़ा उना दे मथे लगेगा उना दे मुंह लगेगा ओ सिख भी दुखी होंगे।
निकट हमारे तिन्हों की नह अर्ज करावे।
पातशाह कहंदे साडे कोल उना दी कोई अर्ज ना करे, उना दी कोई सिफारिश ना करे, सावधान हो जान सिख, खबरदार हो जान, कोई साडे सामने उना दी लिया के सिफारिश ना करे।
कर है सिफारिश जब है को हम देहे सजाई।
जेड़ा उना दी साडे नाल साडे कोल आके सिफारिश करेगा असी ओनू भी ओदे ओदे उना दे नाल ही रला देंगे, ओ भी उना दे नाल ही सजा दे भागीदार होंगे।
तिस को मुख काला कर है सिर को मुंडवाई।
महाराज जी कहंदे जेड़ा उना दी सिफारिश करेगा साडे कोल आके ओदा मुंह काला करांगे असी, पंजवें पाद ओनू कहिंदे सजा देंगे और ओदा मुंह काला करके
बहर चढ़ावें गधे पर पुर फेर सारे।
और ओदा मुंह मत्था काला करके गधे ते चाढ़ के ओदा जलूस कढ़ांगे सारे शहर विच अमृतसर साहब दे बाजारां च। हां जी
ढोल बज है ते संग तब नर नार निहारे।
और उना दे नाल अगे ढोल बजदा जाएगा, रस्ते विच नर नारियां खिलियां करके उड़ानगे मजाक उना दा और हसदे जानगे।
सुन श्री अर्जन के बचन संगत बिस्माई।
जदों महाराज जी ने बीरस विच बचन कहे ते सुन के संगत हक्की बक्की हो गई, संगत हैरान हो गई के सतगुरु सच्चे पातशाह ने तां बड़े करड़े बचन कहे हन।
शीस तुन है होई बुरी पुन पुन पछुताई।
शीस लौंदे कहंदे सही नहीं होया भाई सत्ते ते बलवंड ने सही नहीं कीता, उन्हां नूं सतगुरां दे घर दी निंदा नहीं सी करनी चाहीदी, जिस घरों इन्नी वड्याई उन्हां नूं मिली माण ते सन्मान मिलिया कहंदे उस घर दे विचों उना नूं तां सदा ही सीस झुका के सजदा करना चाहिदा सी, पर उना ने निंदा कीती सही नहीं कीता, ਏਦਾਂ ਗੁਰਸਿੱਖ ਗੱਲਾਂ ਕਰਦੇ ਹਨ।
ਗੁਰ ਆਇਸ ਇਸ ਪਾਤ ਕੀ ਸਭ ਮਹਿ ਬਿਦਤਾਨੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਜਿਹੜੀ ਆਗਿਆ ਸੀ ਸਾਰੀ ਸੰਗਤ ਚ ਪ੍ਰਗਟ ਹੋ ਗਈ, ਜਿਹੜਾ ਭਾਈ ਸੱਤੇ ਤੇ ਬਲਵੰਡ ਦੀ ਸਿਫਾਰਿਸ਼ ਕਰੇਗਾ ਉਹਨੂੰ ਸਜ਼ਾ ਮਿਲੇਗੀ, ਉਹਦਾ ਮੂੰਹ ਕਾਲਾ ਕਰਕੇ ਗਧੇ ਤੇ ਬਿਠਾ ਕੇ ਬਾਜ਼ਾਰ ਚ ਢੋਲ ਵਜਾ ਕੇ ਜਲੂਸ ਕੱਢਿਆ ਜਾਏਗਾ, ਅੱਗੇ ਪਿੱਛੇ ਬੱਚੇ ਫੇਰੇ ਜਾਣਗੇ ਜਿਹੜੇ ਨੱਚਦੇ ਜਾਣਗੇ ਜਲੂਸ ਵਿੱਚ। ਇਹ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸਾਰੀ ਸੰਗਤ ਵਿੱਚ ਪ੍ਰਗਟ ਹੋ ਗਿਆ।
ਤਿਨਕੇ ਮੁਖ ਕੋ ਲੱਗਹਿ ਨਹਿ ਬੋਲਹਿ ਨਹਿ ਬਾਨੀ।
ਇਹਨਾਂ ਦੇ ਮੂੰਹ ਨਹੀਂ ਲੱਗਣਾ ਕਿਸੇ ਨੇ, ਹੁਣ ਸਿੱਖ ਭਾਈ ਸੱਤੇ ਬਲਵੰਡ ਦੇ ਮੂੰਹ ਨਹੀਂ ਲੱਗਦੇ, ਜਦੋਂ ਕਿਤੇ ਰਸਤੇ ਚ ਟੱਕਰ ਵੀ ਜਾਣ ਤੇ ਸਿੱਖ ਆਪਣੇ ਮੂੰਹ ਤੇ ਪਰਦਾ ਕਰਕੇ ਕੋਲੋਂ ਲੰਘ ਜਾਂਦੇ, ਵੀ ਇਹਨਾਂ ਦੀ ਸ਼ਕਲ ਵੀ ਨਹੀਂ ਵੇਖਣੀ, ਇਹ ਤਾਂ ਗੁਰੂ ਦੇ ਫਿਟਕੇ ਹੋਏ ਨੇ। ਕਹਿੰਦੇ ਇਸ ਪ੍ਰਕਾਰ ਨਾਲ ਸਿੱਖਾਂ ਨੇ ਮਹਾਰਾਜ ਜੀ ਦੇ ਬਚਨ ਮੰਨੇ ਨੇ, ਇਹਨਾਂ ਨਾਲ ਕੋਈ ਗੱਲ ਨਹੀਂ ਕਰਦਾ, ਨਾ ਜਾ ਕੇ ਇਹਨਾਂ ਦੇ ਕੋਈ ਮੁੱਖ ਲੱਗਦਾ ਹੈ।
ਉਪਜਿਓ ਰੋਗ ਸਰੀਰ ਮਹਿ ਥੋਰਨ ਦਿਨ ਮਾਹੀ।
ਕਹਿੰਦੇ ਸਰੀਰ ਦੇ ਵਿੱਚ ਇਹਨਾਂ ਦੇ ਰੋਗ ਉਪਜ ਆਇਆ, ਥੋੜੇ ਦਿਨਾਂ ਚ ਭਾਈ ਬਲਵੰਡ ਤੇ ਸੱਤੇ ਦੇ ਸਰੀਰ ਚ ਰੋਗ ਉਪਜ ਆਇਆ, ਚਮੜੀ ਦੇ ਵਿੱਚੋਂ ਫਿਟਕ ਪੈ ਗਈ, ਫਿਟਕੇ ਸੀ ਨਾ, ਜ਼ਖਮ ਹੋਣ ਲੱਗ ਪਏ ਸਰੀਰ ਚ। ਕਹਿੰਦੇ ਪੂ ਵਗਣ ਲੱਗ ਪਿਆ, ਰੇਸ਼ਾ ਚੱਲਣ ਲੱਗ ਪਿਆ।
ਦੁੱਖ ਦਾਰਿਦ ਤੇ ਗ੍ਰਸਤ ਪੇ ਸੁਖ ਕਿਤਹੂੰ ਨਾਹੀ।
ਘਰ ਵਿੱਚ ਦੁੱਖ ਤੇ ਦਲਿੱਦਰ ਵੜ ਗਿਆ ਔਰ ਕਿਤੋਂ ਵੀ ਸੁਖ ਨਹੀਂ ਪ੍ਰਾਪਤ ਹੁੰਦਾ, ਇੱਕ ਸਰੀਰ ਕਰਕੇ ਵੀ ਦੁਖੀ, ਦੂਜਾ ਘਰ ਦੇ ਵਿੱਚ ਵੀ ਪ੍ਰਸ਼ਾਦਾ ਪਾਣੀ ਵੀ ਔਖਾ ਹੋ ਗਿਆ, ਦਲਿੱਦਰ ਆ ਗਿਆ ਘਰ ਵਿੱਚ ਦੁੱਖ ਕਰਕੇ ਗ੍ਰਸੇ ਗਏ।
ਜਹ ਕਹਿ ਜਾਚਨ ਜਾਤ ਜਬ ਇਨ ਦਿਸ਼ਨ ਹੈ ਦੇਖੈ।
ਜਦੋਂ ਇਹ ਮੰਗਣ ਜਾਂਦੇ ਸਿੱਖਾਂ ਦੇ ਘਰ ਤੇ ਸਿੱਖ ਦਰਵਾਜ਼ਾ ਬੰਦ ਕਰ ਲੈਂਦੇ ਵੀ ਇਹਨਾਂ ਦੇ ਮੂੰਹ ਨਹੀਂ ਲੱਗਣਾ, ਇਹਨਾਂ ਦੇ ਮੂੰਹ ਲੱਗਾਂਗੇ ਤੇ ਅਸੀਂ ਵੀ ਦੁਖੀ ਹੋਵਾਂਗੇ, ਇਹ ਦਲਿੱਦਰੀ ਨੇ, ਗੁਰੂ ਦੇ ਫਿਟਕੇ ਨੇ। ਗੁਰੂ ਦੇ ਫਿਟਕਿਆਂ ਨੂੰ ਨਾ ਇੱਥੇ ਥਾਂ ਲੱਭਦੀ ਆ ਨਾ ਉੱਥੇ, ਗੁਰਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਇਹਦਾ ਫਿਟਕੇ ਹੋਏ ਨੇ, ਜਿਹੜੇ ਗੁਰੂ ਪਾਤਸ਼ਾਹ ਦੇ ਫਿਟਕੇ ਨੇ, ਇਹਨਾਂ ਨੂੰ ਇੱਥੇ ਉੱਥੇ ਦੋਵਾਂ ਜਹਾਨਾਂ ਦੇ ਵਿੱਚ ਸਤਿਕਾਰ ਨਹੀਂ ਮਿਲਣਾ। ਹਾਂਜੀ,
ਕ੍ਰੋਧ ਹੋਏ ਗਾਰੀ ਕੱਢਹਿ ਦੈਬੋਂ ਕਿਸ ਲੇਖੈ।
ਜੇ ਕਿਤੇ ਸਿੱਖ ਦੇ ਘਰ ਚ ਚਲੇ ਵੀ ਜਾਣ ਦਰਵਾਜੇ ਤੇ ਦਰਵਾਜਾ ਬੰਦ ਕਰਕੇ, ਸਿੱਖ ਅੰਦਰੋਂ ਉੱਚੀ ਆਵਾਜ਼ ਵਿੱਚ ਇਹਨਾਂ ਨੂੰ ਕਠੋਰ ਗਾਲਾਂ ਕੱਢਦੇ, ਚਲੇ ਜਾਓ ਮਲੇਛੋ ਇੱਥੋਂ, ਫਿਟਕੇ ਗੁਰੂ ਦਿਓ, ਕਿੱਥੇ ਆ ਗਏ ਤੁਸੀਂ ਸਾਡੇ ਘਰ ਦਲਿੱਦਰ ਲੈ ਕੇ, ਗੁਰੂ ਸਾਹਿਬ ਜੀ ਦੇ ਫਿਟਕੇ ਹੋਏ ਹੋ, ਅਸੀਂ ਤੁਹਾਡੇ ਮੂੰਹ ਨਹੀਂ ਲੱਗਣਾ। ਕਹਿੰਦੇ ਦੇਣਾ ਤਾਂ ਕਿਤੇ ਰਿਹਾ, ਸਗੋਂ ਅੱਗੋਂ ਗੁਰਸਿੱਖ ਤਾੜਨਾ ਕਰਦੇ ਇਹਨਾਂ ਨੂੰ, ਖਬਰਦਾਰ ਜੇ ਕਿਤੇ ਦਰਬਾਰਾ ਸਾਡੀ ਗਲੀ ਵਿੱਚੋਂ ਵੀ ਲੰਘ ਗਏ ਤੁਸੀਂ, ਇੱਥੇ ਆ ਕੇ ਜੇ ਆਪਣੀ ਸ਼ਕਲ ਤੱਕ ਵੀ ਵਿਖਾਈ, ਏਦਾਂ ਇਹਨਾਂ ਨੂੰ ਤਾੜਨਾ ਹੁੰਦੀ ਹੈ।
ਕਰਹਿ ਅਨਾਦਰ ਸਵਾਨ ਸਮ ਕਰਤੇ ਨਿਕਸਾਵੈ।
ਜਿਵੇਂ ਕੋਈ ਅਵਾਰਾ ਕੁੱਤਾ ਨਹੀਂ ਆ ਜਾਏ ਘਰ ਤੇ ਉਹਨੂੰ ਮਾਰ ਕੇ ਡਾਂਗ ਭਜਾ ਦਿੰਦੇ ਆ, ਕਹਿੰਦੇ ਏਦਾਂ ਘਰੋਂ ਕੱਢਦੇ ਇਹਨਾਂ ਨੂੰ। ਖਾਲਸਾ ਜੀ, ਇੱਥੇ ਸੰਕੇਤ ਹੈ ਕਿ ਇਹਨਾਂ ਦਾ ਅਦਬ ਗੁਰੂ ਕੇ ਕੀਰਤਨ ਕਰਕੇ ਸੀ, ਸਤਿਗੁਰਾਂ ਕਰਕੇ ਸੀ। ਜੇ ਗੁਰੂ ਨੇ ਫਿਟਕ ਦਿੱਤੇ ਤੇ ਉਹੀ ਨੇ ਸੱਤਾ ਬਲਵੰਡ, ਸੰਗੀਤ ਤਾਂ ਹੁਣ ਵੀ ਆਉਂਦਾ ਇਹਨਾਂ ਨੂੰ, ਸਾਜ ਤਾਂ ਹੁਣ ਵੀ ਵਜਾ ਲੈਂਦੇ ਐ, ਰਾਗ ਹੁਣ ਵੀ ਆਉਂਦੇ ਐ, ਪਰ ਹੁਣ ਗੁਰੂ ਸਾਹਿਬ ਦੇ ਫਿਟਕੇ ਨੇ, ਇਸ ਕਰਕੇ ਕਿਤੇ ਮਾਣ ਸਨਮਾਨ ਨਹੀਂ। ਗੁਰੂ ਪਾਤਸ਼ਾਹ ਕਰਕੇ ਵਡਿਆਈ ਸੀ, ਇਹਨਾਂ ਨੂੰ ਸਮਝਾਉਣਾ ਸੀ, ਕਹਿੰਦੇ ਘਰੋਂ ਕੱਢ ਦਿੰਦੇ ਇਹਨਾਂ ਨੂੰ, ਕੋਈ ਮੂੰਹ ਨਹੀਂ ਲਾਉਂਦਾ।
ਵਹਿਰ ਜਾਏ ਤਹਿ ਪੀ ਤਥਾ ਨਹਿ ਆਦਰ ਪਾਵੇ।
ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਦੂਜੇ ਨਗਰਾਂ ਚ ਜਾਂਦੇ ਤੇ ਉਥੇ ਵੀ ਆਦਰ ਨਹੀਂ ਮਿਲਦਾ, ਕਿਉਂਕਿ ਸਿੱਖ ਤਾਂ ਸਾਰੇ ਪਾਸੇ ਨੇ, ਜਿੱਧਰ ਵੀ ਜਾਂਦੇ ਨੇ ਕਿਤੇ ਇਹਨਾਂ ਨੂੰ ਆਦਰ ਨਹੀਂ ਮਿਲਦਾ।
ਪਰਮੇਸ਼ੁਰ ਅਰ ਸਤਿਗੁਰੂ ਇਨ ਤੇ ਹੰਕਾਰੇ।
ਜਿਹੜੇ ਪਰਮੇਸ਼ੁਰ ਅਤੇ ਸਤਿਗੁਰਾਂ ਤੋਂ ਬੇਮੁਖ ਹੋ ਕੇ ਹੰਕਾਰੇ ਜਾਂਦੇ ਨੇ,
ਦੋਹੇ ਲੋਕਨ ਦੁੱਖ ਪਾਏ ਸੋ ਕੋ ਨਹੀਂ ਉਬਾਰੇ।
ਉਹ ਬੰਦੇ ਦੋਹਾਂ ਜਹਾਨਾਂ ਚ ਦੁੱਖ ਪਾਉਂਦੇ ਆ, ਕੋਈ ਉਹਨਾਂ ਨੂੰ ਉਭਾਰਦਾ ਨਹੀਂ, ਕੋਈ ਉਹਨਾਂ ਦੀ ਰੱਖਿਆ ਨਹੀਂ ਕਰਦਾ। ਜਿਹੜੇ ਗੁਰੂ ਤੋਂ ਤੇ ਪਰਮੇਸ਼ਰ ਤੋਂ ਬੇਮੁਖ ਹੋ ਕੇ ਹੰਕਾਰੇ ਜਾਂਦੇ ਨੇ, ਉਹ ਦੋਹਾਂ ਜਹਾਨਾਂ ਦੇ ਵਿੱਚ ਦੁੱਖ ਪਾਉਂਦੇ ਨੇ, ਉਹਨਾਂ ਨੂੰ ਕੋਈ ਨਹੀਂ ਉਭਾਰਦਾ।
ਇਨਹੂ ਕੀ ਸ਼ਰਣੀ ਪਰੇ ਬਿਨਤੀ ਭਨ ਦੀਨਾ।
ਜੇ ਕੋਈ ਆਜਜ ਹੋ ਕੇ ਦੀਨ ਹੋ ਕੇ मुड़ के गुरु ते परमेश्वर दी शरण ची पै के बार बार मिन्नता करे बेनतियां करे।
मन भाव है बख्शै तिसै नत दुख मह लीना।
जे गुरु ते परमेश्वर दे मन नूं पा जाए ते ओ बख्श लैण, ते जे ना बख्शण ते फिर दुख ही पावेगा। कोई भी जीव है जेड़ा गुरु परमेश्वर तो बेमुख होके हंकारिया जांदा दुख पाउंदा दोहां जहानां च, ते गुरु परमेश्वर दी शरण च पै के जेड़ा दीन होके बेनतियां करे भी मैनू बख्श लो, जे गुरु दे मन नूं पा जावे तां उह बख्श लवे, जे ना बख्शे ते फिर कोई ऐसा नहीं है कि जेड़ा उहनां नूं बख्श के सुख दे सके, फिर ओनू दुख ही दुख भोगने पैंदे हन।
सगरे जग त्यागे जब है नह बैठन पावे।
पर जगत नहीं त्याग दिता इन्हां नू, किते बैठना किते किसे समागम विच जाके कीर्तन करना दा पासे रहा, दरवाजे ते नहीं इन्हां नू आउण दिंदे। जे आ जान ते अगो सिख दरवाजा भेड़ लैंदे ने।
भीख सरीखी न परे त्रिसकृत जित जावे।
कहिंदे कोई भीख भी नहीं देंदा, दान तां किते रहा, कोई भिखिया तक नखिद वस्तु हुंदी ना, कोई नखिद जिहड़ी किसे काम ना आवे घर च, ओह भी नहीं देंदे। वी जे घर च किते झूठ पई होवे, नखिद चीज पई होवे, बंदा कहिंदा चलो दे दिओ, कहिंदे ओह भी नहीं दान देंदे, ਉਹ ਵੀ ਇਹਨਾਂ ਨੂੰ ਹਾਸਲ ਨਹੀਂ ਹੁੰਦੀ।
ਪਛਤਾਏ ਦੁੱਖ ਪਾਏ ਕਹਿ ਗੁਰ ਮਹਿਮਾ ਜਾਨੀ।
ਇਹੋ ਜਿਹਾ ਤਿਰਸਕਾਰ ਹੋ ਰਿਹਾ ਇਹਨਾਂ ਦਾ, ਬੜਾ ਪਛਤਾਉਂਦੇ ਹੁਣ, ਪਛਤਾ ਕੇ ਦੁੱਖ ਪਾਉਂਦੇ। ਹੁਣ ਸਤਿਗੁਰਾਂ ਦੀ ਮਹਿਮਾ ਇਹਨਾਂ ਨੂੰ ਸਮਝ ਆਈ ਕਿ ਇਹ ਵਡਿਆਈ ਸਾਡੀ ਨਹੀਂ ਸੀ, ਇਹ ਵਡਿਆਈ ਗੁਰੂ ਅਰਜਨ ਦੇਵ ਸਾਹਿਬ ਦੇ ਕੀਰਤਨ ਦੀ ਸੀ, ਗੁਰੂ ਨਾਨਕ ਸਾਹਿਬ ਦੇ ਘਰ ਦੇ ਕੀਰਤਨ ਦੀ ਸੀ। ਹੁਣ ਸਮਝ ਆਉਣ ਲੱਗੀ ਇਹਨਾਂ ਨੂੰ, ਪਛਤਾਵਾ ਕਰਦੇ ਨੇ ਮਨ ਚ, ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਜਾਣਦੇ ਜਾਣਨ ਲੱਗੇ ਨੇ।
ਸਿੱਖਿਆਨ ਪਹਿ ਬਿਨਤੀ ਪਨਤ ਕਿਨਹੂ ਨਹਿ ਮਾਨੀ।
ਸਿੱਖਾਂ ਦੇ ਘਰਾਂ ਕੋਲ ਜਾ ਕੇ ਬੇਨਤੀਆਂ ਕਰਦੇ ਆ, ਗੁਰੂ ਕੇ ਸਿੱਖੋ ਨਹੀਂ ਦੇਣਾ ਕੁਝ ਨਾ ਦਿਓ, ਸਾਡੀ ਸਿਫਾਰਿਸ਼ ਹੀ ਕਰ ਦਿਓ ਗੁਰੂ ਸਾਹਿਬ ਕੋਲ ਵੀ ਸਾਨੂੰ ਬਖਸ਼ ਲੈਣ, ਸਾਨੂੰ ਲੈ ਚੱਲੋ ਉਹਨਾਂ ਦੇ ਕੋਲ। ਕਹਿੰਦੇ ਅੱਗੋਂ ਸਿੱਖ ਨਹੀਂ ਮੰਨਦੇ, ਉਹ ਦਰਵਾਜ਼ਾ ਬੰਦ ਕੀਤਾ ਅੰਦਰੋਂ ਹੀ ਬੋਲਦੇ, ਕਿਉਂਕਿ ਮੱਥੇ ਨਹੀਂ ਲੱਗਦੇ ਇਹਨਾਂ ਦੇ, ਅੰਦਰੋਂ ਹੀ ਬੋਲ ਕੇ ਜਵਾਬ ਦਿੰਦੇ।
ਕਾਰੋ ਮੁਖ ਕਰਵਾਏ ਜੋ ਸੋ ਕਰਹਿ ਬਖਾਨੇ।
ਕਹਿੰਦੇ ਭਾਈ ਬਲਵੰਡ, ਭਾਈ ਸੱਤਾ ਜੀ, ਹੁਣ ਤੁਹਾਡੀ ਸਿਫਾਰਿਸ਼ ਉਹ ਹੀ ਕਰੇ ਜਿਹੜਾ ਆਪਣਾ ਮੂੰਹ ਕਾਲਾ ਕਰਾਏਗਾ, ਸਾਡੇ ਕੋਲ ਤਾਂ ਨਹੀਂ ਹੌਸਲਾ ਹੁੰਦਾ ਵੀ ਅਸੀਂ ਤੁਹਾਡੀ ਸਿਫਾਰਿਸ਼ ਕਰੀਏ ਜਾ ਕੇ ਤੇ ਮੁੜ ਕੇ ਆਪਣਾ ਮੂੰਹ ਕਾਲਾ ਕਰਵਾਈਏ। ਅਸੀਂ ਕਿਉਂ ਮੂੰਹ ਕਾਲਾ ਕਰਾ ਕੇ ਆਪਣਾ ਜਲੂਸ ਕਢਾਈਏ, ਕਰਤੂਤ ਤੁਹਾਡੀ ਆ, ਤੁਸੀਂ ਭੋਗੋ, ਸਾਨੂੰ ਕਿਉਂ ਵਿੱਚ ਆਪਣੇ ਕਰਮਾਂ ਦਾ ਭਾਗੀਦਾਰ ਬਣਾਉਂਦੇ ਜੇ।
ਤੁਮ ਸਰਾਪੇ ਸ਼੍ਰੀ ਸਤਿਗੁਰੂ ਹੰਕਾਰ ਜੇਠਾਨੇ।
ਤੁਸੀਂ ਹੰਕਾਰੇ ਹੋਏ ਸੀ, ਹੰਕਾਰ ਕਰਕੇ ਗੁਰੂ ਸਾਹਿਬ ਦੇ ਕੋਲੋਂ ਸਰਾਪੇ ਗਏ ਹੋ, ਤੁਸੀਂ ਗੁਰੂ ਦੇ ਸਰਾਪੇ ਹੋ, ਗੁਰੂ ਦੇ ਫਿਟਕੇ ਹੋ, ਅਸੀਂ ਤੁਹਾਨੂੰ ਮੂੰਹ ਨਹੀਂ ਲਾਉਣਾ।
ਬੈਠ ਬਿਸੂਰਤ ਘਰ ਬਿਖੈ ਹਮਨੇ ਕਿਆ ਕੀਨਾ।
ਘਰ ਆ ਜਾਂਦੇ, ਘਰ ਬਹਿ ਕੇ ਆਪਣੇ ਮਨ ਹੀ ਮਨ ਝੂਰਦੇ, ਦੋਵੇਂ ਭਰਾ ਗੱਲਾਂ ਵੀ ਕਰਦੇ, ਆ ਸਾਡੇ ਕੋਲੋਂ ਕੀ ਹੋ ਗਿਆ, ਅਸੀਂ ਆ ਕੀ ਕਰ ਬੈਠੇ ਆ, ਕਿਹੋ ਜਿਹਾ ਕਰਮ ਸਾਡੇ ਕੋਲ ਹੋ ਗਿਆ।
ਆਏ ਆਪ ਸ਼੍ਰੀ ਸਤਿਗੁਰੂ ਨਹਿ ਆਦਰ ਦੀਨਾ।
ਹੁਣ ਸੋਚਦੇ ਨੇ, ਕਹਿੰਦੇ ਸਤਿਗੁਰੂ ਆਪ ਆਏ ਸਨ ਚੱਲ ਕੇ ਸਾਡੇ ਘਰ, ਆਪ ਆਏ, ਕਿੰਨੀ ਵਡਿਆਈ ਦਿੱਤੀ ਉਹਨਾਂ ਸਾਨੂੰ, ਪਰ ਅਸੀਂ ਉੱਠ ਕੇ ਉਹਨਾਂ ਦਾ ਸਤਿਕਾਰ ਤੱਕ ਨਹੀਂ ਕੀਤਾ, ਹੰਕਾਰ ਵਿੱਚ ਹੈਂਕੜ ਚ ਬੈਠੇ ਰਹੇ, ਉੱਠ ਕੇ ਉਹਨਾਂ ਦਾ ਅਦਬ ਤੱਕ ਨਹੀਂ ਕੀਤਾ।
ਕਹਿ ਕਠੋਰ ਨਿੰਦਾ ਕਰੀ ਕਿਆ ਥੇ ਹਮ ਕੀਰੇ।
ਕਹਿੰਦੇ ਅਸੀਂ ਬੜੇ ਭੈੜੇ ਬੋਲ ਬੋਲ ਕੇ ਉਹਨਾਂ ਦੀ ਨਿੰਦਾ ਕੀਤੀ, ਗੁਰੂ ਸਾਹਿਬ ਦੇ ਘਰ ਦੀ ਨਿੰਦਾ ਕੀਤੀ, ਅਸੀਂ ਹਾਂ ਹੀ ਕੀ ਸੀ, ਨਿੱਕੇ ਜੇ ਕੀੜੇ ਕਿਰਮ। ਹੁਣ ਸੋਚਦੇ, ਅਸੀਂ ਨਿੱਕੇ ਜੇ ਕੀੜੇ ਕਿਰਮ, ਹਾਂ ਹੀ ਕੀ ਸੀ, ਅਸੀਂ ਗੁਰੂ ਘਰ ਦੀ ਨਿੰਦਾ ਕੀਤੀ, ਸਤਿਗੁਰਾਂ ਦੇ ਦਰਬਾਰ ਦੀ ਨਿੰਦਾ ਕੀਤੀ। ਹਾਂਜੀ,
ਝੂਠੇ ਧਾਰ ਗੁਮਾਨ ਕੋ ਨਹਿ ਲਖਿਓ ਗਹੀਰੇ।
ਅਸੀਂ ਝੂਠਾ ਹੀ ਹੰਕਾਰ ਹਿਰਦੇ ਚ ਧਾਰਨ ਕਰੀ ਬੈਠੇ ਸੀ, ਨਹੀਂ ਜਾਣਿਆ ਸਤਿਗੁਰੂ ਜੀ ਕਿਤਨੇ ਗੈਰ ਗੰਭੀਰ ਹਨ।
ਪਾਤਸ਼ਾਹੇ ਪੰਚੇ ਗੁਰੂ ਸਮਭਾਨ ਪ੍ਰਕਾਸ਼ੇ।
ਪੰਜ ਪਾਤਸ਼ਾਹੀਆਂ ਪੰਜ ਸੂਰਜ ਦੇ ਸਮਾਨ ਪ੍ਰਕਾਸ਼ ਰਹੇ ਨੇ, ਪੰਜੇ ਪਾਤਸ਼ਾਹੀਆਂ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਇਉਂ ਪ੍ਰਕਾਸ਼ ਦੇ ਨੇ।
ਜਗ ਮਹਿ ਅਰਿਓ ਨਾ ਅਗਰ ਕੋ ਰਿਪ ਸਰਾਪ ਬਿਨਾਸੇ।
ਉਹਨਾਂ ਦੇ ਸਾਹਮਣੇ ਕੋਈ ਨਹੀਂ ਅੜ ਸਕਿਆ ਪੂਰੇ ਸੰਸਾਰ ਭਰ ਵਿਚ, ਜਿਹੜਾ ਅੜਿਆ ਉਹ ਚੜ ਗਿਆ, ਇਹੀ ਸੰਸਾਰ ਚ ਪ੍ਰਗਟ ਹੈ।
ਮੂਰਤ ਇਹੀ ਖੁਦਾਏ ਕੀ ਜਿਸ ਕੋ ਅਪਮਾਨਾ।
ਇਹੀ ਖੁਦਾ ਦਾ ਨੂਰ ਸੀ, ਇਹ ਖੁਦਾ ਦੀ ਮੂਰਤ ਨੇ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਦਾ ਅਸੀਂ ਅਪਮਾਨ ਕੀਤਾ, ਰੱਬ ਦਾ ਅਪਮਾਨ ਕੀਤਾ, ਅਸੀਂ ਕਿੱਥੇ ਬਖਸ਼ੇ ਜਾਵਾਂਗੇ, ਇਉਂ ਸੋਚਦੇ, ਬੜਾ ਪਛਤਾਵਾ ਕਰਦੇ, ਰੋਂਦੇ ਨੇ ਉੱਚੀ ਉੱਚੀ ਕੂਕਾਂ ਮਾਰ ਮਾਰ, ਅਸੀਂ ਕਿੱਥੇ ਬਖਸ਼ੇ ਜਾਵਾਂਗੇ, ਕਿੱਡਾ ਵੱਡਾ ਗੁਨਾਹ ਹੋਇਆ ਸਾਡੇ ਕੋਲੋਂ, ਰੱਬ ਆਇਆ ਸਾਡੇ ਘਰੇ ਤੇ ਅਸੀਂ ਰੱਬ ਦਾ ਅਨਾਦਰ ਕੀਤਾ, ਰੱਬ ਦਾ ਨਿਰਾਦਰ ਕੀਤਾ ਹੈ।
ਹਮ ਕੋ ਸੁਖ ਕਿਮ ਹੋਏ ਹੈ ਗੁਰ ਸਰਾਪ ਬਖਾਨਾ।
ਸਾਨੂੰ ਕਿਵੇਂ ਸੁਖ ਹੋ ਸਕਦਾ, ਇਸੇ ਕਰਕੇ ਗੁਰੂ ਘਰੋਂ ਸਾਨੂੰ ਸਰਾਪ ਮਿਲਿਆ, ਇਹ ਸਾਡੀ ਕਰਤੂਤ ਦਾ ਫਲ ਹੈ, ਜੋ ਸਾਡੇ ਕਰਮ ਨੇ ਉਹਦਾ ਫਲ ਹੈ।
ਭਾਵੀ ਨੇ ਪ੍ਰੇਰਨ ਕਰਿਓ ਔਰ ਭਇਓ ਹੰਕਾਰਾ।
ਪਤਾ ਨੀ ਕਿਹੜਾ ਕੋਈ ਮਾੜਾ ਕਰਮ ਆ ਗਿਆ ਅੱਗੇ, ਭਾਵੀ ਨੇ ਇਹੋ ਜਿਹਾ ਪ੍ਰੇਰਿਆ ਕਿ ਸਾਡੇ ਅੰਦਰ ਹੰਕਾਰ ਆ ਗਿਆ, ਅਸੀਂ ਹੈਂਕੜ ਤੇ ਹੰਕਾਰ ਦੇ ਪੁਤਲੇ ਬਣ ਗਏ।
ਹਮ ਹੈ ਸਭ ਹੀ ਤੇ ਵੱਡੇ ਇਮ ਭਾ ਮਦ ਭਾਰਾ।
ਇਹੋ ਜਿਹਾ ਭਾਰੀ ਹੰਕਾਰ ਸਾਨੂੰ ਉਪਜ ਆਇਆ, ਅਸੀਂ ਸੋਚਿਆ ਅਸੀਂ ਸਭ ਤੋਂ ਵੱਡੇ ਹਾਂ, ਸਾਡੇ ਵਰਗਾ ਕਿਹੜਾ ਹੋ ਸਕਦਾ, ਸਾਡੇ ਵਰਗਾ ਵੱਡਾ ਕੌਣ ਹੈ, ਸਾਡੇ ਕਰਕੇ ਗੁਰੂ ਘਰ ਦੀ ਵਡਿਆਈ, ਅਸੀਂ ਇੱਥੋਂ ਤੱਕ ਕਹਿ ਬੈਠੇ ਹੰਕਾਰ ਵਿੱਚ।
ਗੁਰੂ ਸਭਾ ਸਨਮਾਨ ਹੋਵੇ ਹਮ ਜਰਿਓ ਨਾ ਸੋਈ।
ਗੁਰੂ ਸਾਹਿਬ ਜੀ ਦਾ ਸਭਾ ਦੇ ਵਿੱਚ ਉਹਨਾਂ ਦਾ ਸਨਮਾਨ ਤੇ ਸਾਡਾ ਸਨਮਾਨ ਉਹਨਾਂ ਕਰਕੇ ਹੁੰਦਾ ਸੀ। ਗੁਰੂ ਸਾਹਿਬ ਦੇ ਦਰਬਾਰ ਚ ਸਿੱਖ ਸਾਨੂੰ ਵਾਹ ਵਾਹ ਕਹਿ ਕੇ ਸਲਾਉਂਦੇ, ਇਹ ਸਤਿਕਾਰ ਹੁੰਦਾ ਸੀ, ਪਰ ਸਾਡੇ ਕੋਲੋਂ ਜਰਿਆ ਨਹੀਂ ਗਿਆ। ਜਿਹੜੀ ਵਡਿਆਈ ਗੁਰੂ ਦਰਬਾਰ ਚ ਸਾਨੂੰ ਮਿਲਦੀ ਸੀ, ਉਹ ਵਡਿਆਈ ਸਾਡੇ ਕੋਲੋਂ ਜਰੀ ਨਹੀਂ ਗਈ। ਬੜੀ ਔਖੀ ਹੈ ਖਾਲਸਾ ਜੀ ਵਡਿਆਈ, ਕਿਸੇ ਨੂੰ ਮਿਲੇ ਤੇ ਉਹਨੂੰ ਜਰ ਲੈਣਾ, ਬਹੁਤ ਔਖੀ ਖੇਡ ਹੈ, ਅਜਰ ਨੂੰ ਜਰਨ ਵਾਲੀ ਖੇਡ। ਇੱਥੇ ਤਾਂ ਨਾ ਨਾ ਬੋਲਿਆ ਜਾਏ ਨਾ ਕਿਸੇ ਦਾ, ਕਈ ਕਈ ਦਿਨ ਬੰਦਾ ਕਿਰਜਦਾ, ਉਹਨੂੰ ਬੁਲਾਉਂਦਾ ਨੀ ਸੈਕਟਰੀ ਨੂੰ, ਭਾਵੇਂ ਬੇਚਾਰਾ ਉਦਾਂ ਭੁੱਲ ਗਿਆ ਹੋਵੇ ਨਾਂ ਲੈਣ ਤੋਂ। ਸੈਕਟਰੀ ਦੇ ਨਾਲ ਦੁਸ਼ਮਣੀ ਵਿੱਢ ਲੈਂਦੇ ਆ, ਕੋਈ ਨੀ ਕਦੇ ਸਾਡੇ ਦਾ ਥੱਲੇ ਲੱਗਾ ਨਾ, ਸਾਡੇ ਤਾਂ ਚੱਟੇ ਦਰਖਤ ਨੀ ਹਰੇ ਹੁੰਦੇ, ਏਦਾਂ ਦੀਆਂ ਟਾਰਾਂ ਮਾਰਦੇ ਆ ਕਈ। ਵਡਿਆਈ ਨੂੰ ਪ੍ਰਾਪਤ ਕਰਕੇ ਉਸ ਵਡਿਆਈ ਨੂੰ ਜਰ ਲੈਣਾ ਬੜੀ ਔਖੀ ਖੇਡ ਹੈ, ਇਹਨੂੰ ਅਜਰ ਜਰਨ ਦੀ ਅਵਸਥਾ ਕਹਿੰਦੇ, ਅਜਰ ਨੂੰ ਜਰ ਲੈਣਾ, ਅਜਰ ਗੋ ਜਾਰ ਲੈ, ਅਜਰ ਨੂੰ ਜਰ ਲੈਣ ਦੀ ਖੇਡ ਔਖੀ ਹੈ, ਪਰ ਹੋ ਸਕਦੀ ਹੈ ਜੇ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ, ਇਹ ਜਰਿਆ ਜਾ ਸਕਦਾ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਇਆ ਹੋ ਜਾਏ, ਉਹਨਾਂ ਦੀ ਕਿਰਪਾ ਹੋ ਜਾਏ। ਤੋ ਇੱਥੇ ਦੋਵੇਂ ਵਿਚਾਰ ਕਰਦੇ ਗੱਲਾਂ ਕਰਦੇ ਨੇ, ਕਹਿੰਦੇ ਗੁਰੂ ਸਭਾ ਦੇ ਵਿੱਚ ਸਾਨੂੰ ਸਨਮਾਨ ਮਿਲਿਆ, ਹਮ ਜਰਿਓ ਨਾ ਸੋਈ, ਸਾਡੇ ਕੋਲੋਂ ਜਰੀ ਨੀ ਗਈ ਉਹ ਵਡਿਆਈ ਜਿਹੜੀ ਗੁਰੂ ਸਾਹਿਬ ਦੀ ਸਭਾ ਚ ਮਿਲੀ।
ਘੋਰ ਆਪਦਾ ਮੈਂ ਪਰੇ ਨਹਿ ਰੱਖਿਅਕ ਕੋਈ।
ਹੁਣ ਅਸੀਂ ਘੋਰ ਆਪਦਾ ਚ ਪੈ ਗਏ, ਕੋਈ ਨੀ ਸਾਡਾ ਰੱਖਿਅਕ, ਕੋਈ ਸਾਨੂੰ ਰੱਖਣ ਵਾਲਾ ਨਜ਼ਰ ਨਹੀਂ ਆਉਂਦਾ, ਕੋਈ ਸਾਡਾ ਰਖਵਾਲਾ ਨੀ ਬਣਦਾ।
ਇੱਕ ਦਿਨ ਬੈਠੇ ਚੂਰ ਤੇ ਮਨ ਮਹਿ ਇਮ ਆਈ।
ਇਹਦਾ ਕਈ ਦਿਨ ਬੀਤ ਗਏ, ਫਿਟਕ ਪੈ ਗਈ ਹੈ ਸਰੀਰਾਂ ਤੇ, ਤੇ ਮਨ ਦੇ ਵਿੱਚ ਇੱਕ ਦਿਨ ਵਿਚਾਰ ਆਈ ਇਹਨਾਂ ਦੇ। ਹਾਂਜੀ,
ਲੱਦਾ ਸਿੱਖ ਲਾਹੌਰ ਮੈਂ ਤੇ ਬੜ ਬੜੇ ਆਈ।
ਕਹਿੰਦੇ ਲਾਹੌਰ ਸ਼ਹਿਰ ਵਿੱਚ ਇੱਕ ਗੁਰੂ ਕਾ ਸਿੱਖ ਹੈ ਭਾਈ ਲੱਦਾ ਪਰਉਪਕਾਰੀ, ਉਹਨੂੰ ਪਰਉਪਕਾਰੀ ਕਹਿੰਦੇ ਕਿਉਂਕਿ ਉਹ ਪਰਉਪਕਾਰ ਬੜੇ ਕਰਦਾ, ਭਲੇ ਦੇ ਕੰਮ ਕਰਦਾ, ਬੜਾ ਉਪਕਾਰੀ ਸਿੱਖ ਹੈ ਤੇ ਬੜਾ ਦਿਆਲੂ ਵੀ ਹੈ, ਦਇਆ ਵੀ ਕਰ ਦਿੰਦਾ ਝੱਟ। ਭਾਈ ਲੱਦੇ ਪਰਉਪਕਾਰੀ ਬਾਰੇ ਇਹਨਾਂ ਨੇ ਸੁਣਿਆ ਵੀ ਉਹਦੀ ਬੜੀ ਵੱਡੀ ਵਡਿਆਈ, ਲਾਹੌਰ ਸ਼ਹਿਰ ਚ ਵਸਦਾ।
ਕਈ ਬਾਰ ਗੁਰਦਾਸ ਨੇ ਸ਼ੁਭ ਸਤੁਤ ਉਚਾਰੀ।
ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਵੀ ਉਹਨਾਂ ਦੀ ਸਿਫਤ ਕੀਤੀ ਹੈ, ਭਾਈ ਲੱਦਾ ਪਰਉਪਕਾਰੀ ਕਹਿ ਕੇ, ਕਿ ਲਾਹੌਰ ਸ਼ਹਿਰ ਚ ਵਸਣ ਵਾਲਾ ਭਾਈ ਲੱਦਾ ਪਰਉਪਕਾਰੀ ਸਿੱਖ ਉਹਦੀ ਬੜੀ ਵਡਿਆਈ ਕੀਤੀ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ
ਤਿਸਕੇ ਸਮ ਦੂਸਰ ਨਹੀਂ ਅਸ ਪਰ ਉਪਕਾਰੀ
ਕਹਿੰਦੇ ਉਹਦੇ ਵਰਗਾ ਇਸ ਵੇਲੇ ਕੋਈ ਦੂਜਾ ਪਰ ਉਪਕਾਰੀ ਨਹੀਂ ਹੈ ਭਾਈ ਲੱਦੇ ਵਰਗਾ ਉਪਕਾਰੀ ਸਿੱਖ ਪਰ ਉਪਕਾਰੀ ਸਿੱਖ ਇੱਕ ਉਪਕਾਰੀ ਹੁੰਦਾ ਇੱਕ ਪਰ ਉਪਕਾਰੀ ਹੁੰਦਾ ਉਪਕਾਰ ਹੁੰਦਾ ਆਪਣਿਆਂ ਤੇ ਜਿਹੜਾ ਸਾਡਾ ਕੋਈ ਆਪਣਾ ਸੱਜਣ ਹੈ ਮਿੱਤਰ ਹੈ ਸੰਬੰਧੀ ਹੈ ਔਖੇ ਵੇਲੇ ਉਹਦੀ ਮਦਦ ਕਰਨੀ ਉਹਨੂੰ ਉਪਕਾਰ ਕਹਿੰਦੇ ਇੱਕ ਹੁੰਦਾ ਪਰ ਉਪਕਾਰ ਜਿਹੜਾ ਬਗਾਨੇ ਤੇ ਵੀ ਹੋਵੇ ਪਰਾਏ ਤੇ ਜਿਹਨੂੰ ਨਹੀਂ ਜਾਣਦੇ ਉਹਦਾ ਵੀ ਭਲਾ ਕਰਨਾ ਉਹਨੂੰ ਪਰ ਉਪਕਾਰ ਕਹਿੰਦੇ ਕਹਿੰਦੇ ਭਾਈ ਲੱਦਾ ਦਾ ਪਰ ਉਪਕਾਰ ਹੀ ਹੈ ਕੋਈ ਚਲਾ ਜੇ ਉਹਦੇ ਤੇ ਕਿਸੇ ਨੂੰ ਜਾਣਦਾ ਨਹੀਂ ਜਾਣਦਾ ਉਹ ਸਭ ਦਾ ਹੀ ਭਲਾ ਕਰਦਾ ਸਭ ਦੀ ਸਹਾਇਤਾ ਕਰਦਾ ਮਹਾਨ ਪਰ ਉਪਕਾਰੀ ਸਿੱਖ ਹੈ
ਸੋ ਬਖਸ਼ਾਵ ਹੈ ਗੋ ਹਮੈ ਨਿਸ਼ਚੈ ਅਸਠਾਨੀ
ਉਹੀ ਹੈ ਜਿਹੜਾ ਸਾਨੂੰ ਬਖਸ਼ਾਵੇਗਾ ਇਹ ਮਨ ਚ ਨਾ ਨਿਸ਼ਚਾ ਕਰ ਲਿਆ ਵੇਖੋ ਗੁਰੂ ਸਾਹਿਬ ਨੇ ਸੁਰਤ ਦੇ ਦਿੱਤੀ ਹੈ ਨਾ ਸਤਿਗੁਰੂ ਜੀ ਆਪ ਹੀ ਸਮਝ ਦੇ ਰਹੇ ਨੇ ਵੀ ਹੁਣ ਉੱਥੇ ਜਾਓ ਉੱਥੋਂ ਕਲਾ ਵਰਤੇਗੀ ਇਹ ਸੁਰਤ ਵੀ ਗੁਰਦੇਵ ਨੇ ਬਖਸ਼ੀ ਹੈ ਪਾਤਸ਼ਾਹ ਨੇ ਸ਼ੁੱਧ ਕਰਨਾ ਸੀ ਨਾ ਜਿਹੜੀ ਕੋਈ ਖੋਟ ਸੀ ਉਹ ਕੱਢ ਕੇ 12 ਬੰਨੀ ਦਾ ਸੋਨਾ ਬਣਾਉਣਾ ਸੀ 24 ਕੈਰਟ ਦਾ ਸ਼ੁੱਧ ਕੰਚਨ ਸੁਵਿੰਨਾ ਬਣਾਉਣਾ ਸੀ ਖੋਟ ਆ ਗਈ ਸੀ ਥੋੜੀ ਬਹੁਤੀ ਉਹ ਕੱਢਣੀ ਸੀ ਤਾਂ ਹੀ ਲੀਲਾ ਵਰਤਾਈ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਤਾਂ ਹੀ ਤਾਂ ਫਿਰ ਆਪਣੇ ਬਰਾਬਰ ਬਿਠਾਉਣਾ ਗੁਰਬਾਣੀ ਚ ਸ਼ੁੱਧ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕਰਕੇ ਆਪਣੇ ਬਰਾਬਰ ਸਨਮਾਨ ਦੇਣਾ ਸੀ ਉਹ ਆਪਣੇ ਵਿੱਚ ਭੇਦ ਕਰਨਾ ਇਸ ਕਰਕੇ ਪੂਰਾ ਸ਼ੁੱਧ ਕਰ ਰਹੇ ਨੇ ਕਹਿੰਦੇ ਭਾਈ ਸੱਤੇ ਤੇ ਬਲਵੰਡ ਦੇ ਅੰਦਰ ਫੁਰਨਾ ਆ ਗਿਆ ਵੀ ਉਹ ਹੀ ਨੇ ਹੁਣ ਜਿਹੜੇ ਸਾਨੂੰ ਬਖਸ਼ਾ ਸਕਦੇ ਨੇ
ਲਵਪੁਰ ਕੋ ਗਮਨੇ ਜੁਗਲ ਸਭ ਕਰ ਮਦਹਾਨੀ
ਆਪਣੇ ਹਿਰਦੇ ਦਾ ਸਭ ਹੰਕਾਰ ਛੱਡ ਕੇ ਗੁਰੂ ਗੁਰੂ ਜਪਦਿਆਂ ਵਾਹਿਗੁਰੂ 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 ਕਹਿੰਦਿਆਂ ਇਹ ਲਾਹੌਰ ਸ਼ਹਿਰ ਵੱਲ ਚੱਲੇ ਹਨ
ਏਕ ਨਿਸਾ ਬਸ ਪੰਥ ਮਹਿ ਪਹੁੰਚੇ ਤਿਸ ਥਾਈ
ਰਸਤੇ ਚ ਇੱਕ ਰਾਤ ਇਹਨਾਂ ਨੇ ਬਤੀਤ ਕੀਤੀ ਤੇ ਅਗਲੇ ਦਿਨ ਲਾਹੌਰ ਸ਼ਹਿਰ ਪਹੁੰਚੇ ਹਨ
ਫਿਰਤ ਮਿਲ ਹੈ ਸਿੱਖ ਗਰੀ ਮਹਿ ਇਤਿ ਉਤ ਟਰ ਜਾਈ
ਗਲੀ ਵਿਚ ਜਦੋਂ ਸਿੱਖ ਫਿਰਦੇ ਦਿਸਦੇ ਜਦੋਂ ਇਹਨਾਂ ਨੂੰ ਵੇਖਦੇ ਦੋਨਾਂ ਭਰਾਵਾਂ ਨੂੰ ਤੇ ਇਧਰ ਉਧਰ ਟਲ ਜਾਂਦੇ ਸਿੱਖ ਇਹਨਾਂ ਦੇ ਨੇੜੇ ਨਹੀਂ ਆਉਂਦੇ ਕੋਈ ਆ ਕੇ ਇਹਨਾਂ ਨੂੰ ਸਤਿ ਸ੍ਰੀ ਅਕਾਲ ਨਹੀਂ ਕਰਦਾ ਰਾਮ ਸਤ ਨਹੀਂ ਕਹਿੰਦਾ ਪਾਸਾ ਵੱਟ ਕੇ ਮੂੰਹ ਵੱਟ ਕੇ ਸਿੱਖ ਲੰਘ ਜਾਂਦੇ ਨੇ
ਕੋ ਸਿੱਖ ਬਦਨ ਦੁਰਾਏ ਨਿਜ ਅੰਚਰ ਕੋ ਡਾਰੈ
ਕਈ ਪਾਸਾ ਵੱਟ ਜਾਂਦੇ ਕਈ ਸਿੱਖ ਤਾਂ ਮੂੰਹ ਤੇ ਕੱਪੜਾ ਹੀ ਕਰ ਲੈਂਦੇ ਵੀ ਇਹਨਾਂ ਦੀ ਸ਼ਕਲ ਨਹੀਂ ਵੇਖਣੀ ਇਹ ਗੁਰੂ ਦੇ ਫਿਟਕੇ ਨੇ ਗੁਰੂ ਫਿਟਕਿਆਂ ਨੂੰ ਨਹੀਂ ਵੇਖਣਾ ਇਹਨਾਂ ਦੇ ਮੂੰਹ ਨਹੀਂ ਲੱਗਣਾ
ਨਹਿ ਦਿਖਾਏ ਮੁਖ ਆਪਣੋ ਨਹਿ ਤਿਨਹੋ ਨਿਹਾਰੈ
ਨਾ ਆਪਣਾ ਮੂੰਹ ਇਹਨਾਂ ਨੂੰ ਵਿਖਾਉਂਦੇ ਨੇ ਤੇ ਨਾ ਹੀ ਇਹਨਾਂ ਦਾ ਮੂੰਹ ਵੇਖਦੇ ਨੇ
ਮਹਾ ਅਗੀ ਸਮਝਾਨ ਕੈ ਬੋਲੇ ਨਹਿ ਕੋਈ
ਇਹਨਾਂ ਨੂੰ ਵੱਡਾ ਭਾਰੀ ਅਗੀ ਤੇ ਪਾਪੀ ਜਾਣ ਕੇ ਕੋਈ ਨਹੀਂ ਬੋਲਦਾ ਇਹਨਾਂ ਨਾਲ ਕੋਈ ਨੀ ਗੱਲ ਕਰਦਾ ਕੋਈ ਨੀ ਕੂੰਦਾ
ਇਹ ਗੁਰ ਤੇ ਸਰਾਪਤ ਮਹਾ ਕਿਤ ਮਿਲੈ ਨਾ ਢੋਈ
ਇਹ ਤਾਂ ਗੁਰੂ ਦੇ ਸਰਾਪੇ ਨੇ ਗੁਰੂ ਦੇ ਫਿਟਕੇ ਨੇ ਇਹਨਾਂ ਦੇ ਮੱਥੇ ਲੱਗਾਂਗੇ ਸਾਨੂੰ ਵੀ ਢੋਈ ਨੀ ਮਿਲਣੀ ਇਹਨਾਂ ਨੂੰ ਤਾਂ ਨੀ ਮਿਲਣੀ ਢੋਈ ਇਹਨਾਂ ਦੇ ਮੱਥੇ ਲੱਗ ਕੇ ਸਾਨੂੰ ਵੀ ਢੋਈ ਨੀ ਮਿਲਣੀ
ਪਹੁੰਚੇ ਲੱਦੇ ਕੇ ਸਦਨ ਕਿਨ ਜਾਏ ਸੁਨਾਵਾ
ਕਹਿੰਦੇ ਭਾਈ ਲੱਦੇ ਦੇ ਘਰ ਪਹੁੰਚ ਗਏ ਉਥੇ ਕਿਸੇ ਭਾਈ ਲੱਦੇ ਨੂੰ ਜਾ ਕੇ ਦੱਸ ਦਿੱਤਾ
ਸੱਤੇ ਜੁੱਤ ਬਲਵੰਡ ਜੋ ਤੇਰੇ ਗ੍ਰਹਿ ਆਵਾ
ਕਿਸੇ ਨੇ ਭਾਈ ਲੱਦਾ ਜੀ ਨੂੰ ਦੱਸ ਦਿੱਤਾ ਵੀ ਸੱਤਾ ਤੇ ਬਲਵੰਡ ਤੁਹਾਡੇ ਘਰ ਆ ਰਹੇ ਨੇ ਉਹ ਕਹਿੰਦੇ ਭਾਈ ਲੱਦੇ ਪਰਉਪਕਾਰੀ ਨੂੰ ਮਿਲਣਾ ਪੁੱਛਦੇ ਫਿਰਦੇ ਨੇ ਬਾਜ਼ਾਰਾਂ ਚ ਉਹ ਆ ਰਹੇ ਨੇ ਤੁਹਾਡੇ ਘਰ
ਦੌਰ ਪੋਰ ਪਟ ਭੇਰ ਕੈ ਅੰਤਰ ਹੋਏ ਬੈਸਾ
ਕਹਿੰਦੇ ਜਦੋਂ ਭਾਈ ਲੱਦੇ ਨੂੰ ਖਬਰ ਹੋਈ ਸੁਣਦਿਆਂ ਸਾਰ ਵੀ ਆ ਰਹੇ ਨੇ ਬਾਹਰ ਭਾਈ ਲੱਦੇ ਨੇ ਦਰਵਾਜੇ ਦੇ ਦੋਵੇਂ ਜਿਹੜੇ ਪੱਲੇ ਸੀ ਬੰਦ ਕਰਕੇ ਕੁੰਡੀ ਲਾ ਲਈ ਅੰਦਰੋਂ ਵੀ ਗੁਰੂ ਸਾਹਿਬ ਦੇ ਫਿਟਕੇ ਨੇ ਇਹਨਾਂ ਦੇ ਮੱਥੇ ਨਹੀਂ ਲੱਗਣਾ ਭਾਈ ਲੱਦਾ ਜੀ ਨੇ ਵੀ ਦਰਵਾਜੇ ਬੰਦ ਕਰ ਲਏ
ਫਿਟਕੇ ਸ਼੍ਰੀ ਅਰਜਨ ਗੁਰੂ ਦੁਖ ਬਾਡੇ ਉਹ ਤੈਸਾ
ਗੁਰੂ ਅਰਜਨ ਦੇਵ ਸਾਹਿਬ ਦੇ ਫਿਟਕੇ ਨੇ ਫਿਟਕਾਰੇ ਨੇ ਇਹਨਾਂ ਨੂੰ ਵੱਡਾ ਭਾਰੀ ਦੁੱਖ ਹੈ।
ਪੌਰ ਖਰੇ ਹੋਏ ਕੌਰ ਲੱਗ ਬਹੁ ਬਿਨੈ ਬਖਾਨੀ।
ਇਹ ਦਰਵਾਜੇ ਦੇ ਕੋਲ ਆ ਕੇ ਖਲੋ ਗਏ ਦੋਵੇਂ ਭਾਈ ਲੱਦਾ ਜੀ ਅੰਦਰ ਹੀ ਬੈਠੇ ਦਰਵਾਜਾ ਬੰਦ ਕਰਕੇ ਬਾਹਰੋਂ ਆਵਾਜ਼ ਮਾਰਦੇ ਤੇ ਬੜੇ ਬਨੇਮਰ ਭਾਵ ਚ ਬੇਨਤੀਆਂ ਕਰਦੇ ਨੇ।
ਤਰਾਹੇ ਤਰਾਹੇ ਸ਼ਰਣੀ ਪਰੇ ਸੁਨ ਸਿਫਤ ਮਹਾਨੀ।
ਕਹਿੰਦੇ ਤਰਾਹੇ ਮਮ ਅਸੀਂ ਡਰ ਕੇ ਭੈ ਭੀ ਧੋ ਕੇ ਤੁਹਾਡੀ ਸ਼ਰਨ ਆ ਪਏ ਆ ਭਾਈ ਲੱਦਾ ਜੀ ਤੁਹਾਡੀ ਸਿਫਤ ਸੁਣ ਕੇ ਆਏ ਹਾਂ। ਸੁਨ ਸਿਫਤ ਮਹਾਨੀ ਤੁਹਾਡੀ ਸਿਫਤ ਸੁਣ ਕੇ ਆਇਆ ਬੜੀ ਮਹਾਨ ਤੁਹਾਡੀ ਸ਼ਰਨ ਚ ਆ ਪਏ ਹਾਂ ਭਾਈ ਲੱਦਾ ਜੀ।
ਗੁਰਸਿੱਖਿਆਂ ਮਹਿ ਨਾਮ ਧੁਵ ਕਹਿ ਪਰ ਉਪਕਾਰੀ।
ਜਦੋਂ ਗੁਰਸਿੱਖਾਂ ਦੀ ਗੱਲ ਚੱਲਦੀ ਹੈ ਤੇ ਉਹਨਾਂ ਗੁਰਸਿੱਖਾਂ ਵਿੱਚ ਤੁਹਾਡਾ ਨਾਂ ਪਰਉਪਕਾਰੀਆਂ ਵਿੱਚ ਆਉਂਦਾ ਕਿ ਤੁਸੀਂ ਪਰਉਪਕਾਰੀ ਸਿੱਖ ਹੋ ਭਾਈ ਲੱਦਾ ਜੀ। ਪਰਉਪਕਾਰ ਕਰਨ ਵਾਲੇ ਹੋ ਪਰਉਪਕਾਰੀ ਚਿਤਵ ਦੇ ਹੋ।
ਕਰ ਸਹਾਇਤਾ ਦੀਨ ਲੱਖ ਕੱਟ ਬ੍ਰਿਥਾ ਹਮਾਰੀ।
ਸਾਡੇ ਤੇ ਪਰਉਪਕਾਰ ਕਰੋ ਭਾਈ ਲੱਦਾ ਜੀ ਸਾਡੀ ਸਹਾਇਤਾ ਕਰੋ ਸਾਡੀ ਇਸ ਪੀੜਾ ਨੂੰ ਸਾਡੇ ਇਸ ਦੁੱਖ ਨੂੰ ਕੱਟ ਦਿਓ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਅਸੀਂ ਗੁਨਾਹਗਾਰ ਹਾਂ ਪਰ ਅਸੀਂ ਜਿੱਡੇ ਵੱਡੇ ਗੁਨਾਹਗਾਰ ਹਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਓਨੇ ਹੀ ਵੱਡੇ ਬਖਸ਼ੰਦ ਨੇ ਅਸੀਂ ਜਿੰਨੇ ਵੱਡੇ ਪਾਪੀ ਹਾਂ ਉਹ ਓਨੇ ਹੀ ਵੱਡੇ ਪਾਪੀਆਂ ਨੂੰ ਬਖਸ਼ਣ ਵਾਲੇ ਨੇ। ਹਾਂਜੀ
ਲਾਜ ਨਾਮ ਕੀ ਰਾਖੀਏ ਅਰਦਾਸ ਸੁਣੀ ਜੈ।
ਭਾਈ ਲੱਦਾ ਜੀ ਤੁਸੀਂ ਪਰਉਪਕਾਰੀ ਹੋ ਆਪਣੇ ਨਾਂ ਦੀ ਲੱਜਾ ਪਾਲੋ ਪਰਉਪਕਾਰੀ ਕਹਿੰਦੇ ਆ ਤੁਹਾਨੂੰ ਆਪਣੇ ਨਾਮ ਦੀ ਲੱਜਾ ਪਾਲੋ ਸਾਡੀ ਬਾਂਹ ਫੜੋ ਸਾਡੀ ਸਹਾਇਤਾ ਕਰੋ।
ਇੱਕ ਬੇਰ ਸ਼੍ਰੀ ਗੁਰ ਨਿਕਟ ਹਮਰੀ ਸੁਧ ਦੀ ਜੈ।
ਇੱਕ ਵਾਰ ਜਾ ਕੇ ਗੁਰੂ ਸਾਹਿਬ ਕੋਲ ਸਾਡੀ ਸਿਫਾਰਿਸ਼ ਕਰ ਦਿਓ ਸਾਡੇ ਵਿਚੋਲੇ ਬਣ ਜਾਓ ਭਾਈ ਲੱਦਾ ਜੀ ਤੁਸੀਂ ਸਾਡੀ ਵਿਚੋਲਗੀ ਕਰੋ ਵਿਚੋਲੇ ਬਣ ਕੇ ਚੱਲੋ ਇੱਕ ਵਾਰ ਜਾ ਕੇ ਸਤਿਗੁਰਾਂ ਦੇ ਕੋਲ ਸਾਡੀ ਖਬਰ ਹੀ ਦੇ ਦਿਓ ਕਿ ਮਹਾਰਾਜ ਜਿਹੋ ਜੇ ਵੀ ਨੇ ਬੁਰੇ ਨੇ ਭਲੇ ਨੇ ਤੁਹਾਡੇ ਨੇ ਬਸ ਇੰਨਾ ਹੀ ਕਹਿ ਦਿਓ ਜਾ ਕੇ ਸਾਡੀ ਖਬਰ ਹੀ ਦੇ ਦਿਓ।
ਥਾਨ ਥਾਨ ਤੁਜ ਬਿਨਾ ਨਹਿ ਜਿਸ ਕੇ ਟਿਗ ਜਾਵੇ।
ਭਾਈ ਲੱਦਾ ਜੀ ਕਈ ਮਹੀਨੇ ਹੋ ਗਏ ਨੇ ਸਾਨੂੰ ਤੁਹਾਡੇ ਤੋਂ ਬਿਨਾਂ ਕੋਈ ਦੂਜੀ ਥਾਂ ਨਹੀਂ ਦਿਸਦੀ ਜਿਹਦੇ ਕੋਲ ਜਾ ਕੇ ਅਸੀਂ ਆਪਣੀ ਫਰਿਆਦ ਕਰੀਏ ਪੁਕਾਰ ਕਰੀਏ।
ਕਰ ਤੇਰੇ ਹਮਰ ਪਰ ਰਹੇ ਕਰ ਕਿਉਂ ਉਰ ਪਾਵੇ।
ਅਸੀਂ ਤੁਹਾਡੇ ਦਰਵਾਜੇ ਤੇ ਇੱਥੇ ਹੀ ਪਏ ਰਵਾਂਗੇ ਹੁਣ ਜਿਵੇਂ ਤੁਹਾਨੂੰ ਭਾਵੇ ਤਿਵੇਂ ਕਰੋ।
ਮਾਰੋ ਕਿਦੋਂ ਜਿਵਾਏ ਦੇਹੋ ਹਮ ਤੋਹੇ ਅਧੀਨਾ।
ਭਾਵੇਂ ਮਾਰੋ ਤੇ ਭਾਵੇਂ ਰੱਖੋ ਹੁਣ ਸਾਡਾ ਜੀਵਨ ਤੁਹਾਡੇ ਅਧੀਨ ਹੈ ਅਸੀਂ ਤੁਹਾਡੇ ਦਰਵਾਜੇ ਤੇ ਪਏ ਰੱਖੋ ਤੇ ਭਾਵੇਂ ਮਾਰੋ ਇਹ ਹੁਣ ਤੁਹਾਡੀ ਮਰਜ਼ੀ ਆ ਸਾਡਾ ਜੀਵਨ ਤੁਹਾਡੇ ਅਧੀਨ ਹੈ।
ਘਰ ਨਿਕਸੇ ਤੱਕ ਸ਼ਰਨ ਤੁਵ ਕੀਜੈ ਦੁਖ ਹੀਨਾ।
ਅਸੀਂ ਤੁਹਾਡੀ ਸ਼ਰਨ ਤੱਕ ਕੇ ਆਪਣੇ ਘਰੋਂ ਚੱਲ ਕੇ ਆਏ ਆ ਸਾਡਾ ਦੁੱਖ ਦੂਰ ਕਰੋ ਭਾਈ ਲੱਦਾ ਪਰਉਪਕਾਰੀ ਜੀ ਪਰਉਪਕਾਰ ਕਰੋ।
ਇਸ ਪ੍ਰਕਾਰ ਬਹੁ ਬੇਨਤੀ ਕਰਕੇ ਟਿਕ ਕਾਲਾ।
ਏਦਾਂ ਜਦੋਂ ਭਾਈ ਲੱਦੇ ਨੇ ਬਾਰ ਬਾਰ ਬੇਨਤੀਆਂ ਕੀਤੀਆਂ ਬਾਰ ਬਾਰ ਪੁਕਾਰਾਂ ਕੀਤੀਆਂ ਭਾਈ ਸੱਤੇ ਤੇ ਬਲਵੰਡ ਦੇ
ਬੈਠ ਰਹੇ ਦਰ ਪਰ ਤਵੈ ਹੋਏ ਲੱਜਤ ਬੇਸਾਲਾ।
ਬੜੇ ਸ਼ਰਮਿੰਦਾ ਹੋ ਕੇ ਸਿਰ ਨੀਵੇਂ ਕਰਕੇ ਦਰਵਾਜੇ ਤੇ ਹੀ ਬਹਿ ਗਏ ਥੱਲੇ ਜ਼ਮੀਨ ਤੇ ਭੁੰਜਿਆ ਹੀ ਅਸੀਂ ਨੀ ਜੇ ਉੱਠਣਾ ਇੱਥੇ ਹੀ ਤੁਹਾਡੀ ਸ਼ਰਨ ਚ ਰੱਖੋ ਭਵੇ ਮਾਰੋ।
ਲੱਦਾ ਚਿਤਵਤ ਚਿਤ ਬਿਖੈ ਮੈਂ ਕੀ ਉਪਕਾਰਾ।
ਭਾਈ ਲੱਦਾ ਜੀ ਆਪਣੇ ਚਿਤ ਚੋਂ ਇਹਨਾਂ ਦੀ ਗੱਲਬਾਤ ਸੁਣ ਕੇ ਸੋਚਦੇ ਕਿ ਗੁਰੂ ਸਾਹਿਬ ਨੇ ਮੇਰੇ ਕੋਲੋਂ ਸਦਾ ਉਪਕਾਰ ਕਰਵਾਇਆ ਤਦੇ ਮੈਨੂੰ ਪਰਉਪਕਾਰੀ ਸਿੱਖ ਕਿਹਾ ਜਾਂਦਾ।
ਸਭ ਤਜ ਮੇਰੇ ਦਰ ਪਰੇ ਇਨਕਾਰਜ ਪਾਰਾ।
ਸਭ ਕੁਝ ਛੱਡ ਕੇ ਮੇਰੇ ਦਰ ਤੇ ਆਣ ਪਏ ਨੇ ਇਹਨਾਂ ਦਾ ਬੜਾ ਵੱਡਾ ਕਾਰਜ ਹੈ ਕੋਈ ਛੋਟਾ ਕੰਮ ਨਹੀਂ ਇਹਨਾਂ ਦਾ ਗੁਰੂ ਸਾਹਿਬ ਕੋਲ ਜਾ ਕੇ ਇਹਨਾਂ ਨੂੰ ਬਖਸ਼ਾਉਣਾ ਬੜੇ ਵੱਡੇ ਗੁਨਾਹਗਾਰ ਨੇ ਕਿ ਸ਼ਾਂਤੀ ਦੇ ਮੁਜੱਸਮੇ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਕਹਿਣਾ ਪੈ ਗਿਆ ਵੀ ਤੁਸੀਂ ਗੁਰੂ ਦੇ ਫਿਟਕੇ ਹੋ ਏਡੇ ਵੱਡੇ ਗੁਨਾਹਗਾਰ ਨੇ ਕੋਈ ਛੋਟਾ ਕਾਰਜ ਨੀ ਇਹਨਾਂ ਨੂੰ ਬਖਸ਼ਾਉਣਾ।
ਕਹਿਣ ਬਨ ਹੈ ਨਹਿ ਨਿਕਟ ਗੁਰ ਮੁਖ ਕਰ ਹੈ ਕਾਰੋ।
ਕੀ ਕਰਾਂ ਗੁਰੂ ਸਾਹਿਬ ਕੋਲ ਤਾਂ ਕਹਿਣਾ ਨੀ ਬਣਦਾ ਇਹਨਾਂ ਦੀ ਸਿਫਾਰਿਸ਼ ਕਿਵੇਂ ਕਰਾਂ, ਕਿਉਂਕਿ ਉਹਨਾਂ ਕਿਹਾ ਜਿਹੜਾ ਸਿਫਾਰਿਸ਼ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ।
ਕਿਮ ਕਾਰਜ ਇਨ ਕੋ ਬਨ ਹੈ ਨਹਿ ਕੋਈ ਉਪਚਾਰੋ।
ਸੋਚਦੇ ਵੀ ਇਹਨਾਂ ਦਾ ਕਾਰਜ ਕਿਵੇਂ ਬਣੇ, ਕੋਈ ਉਪਚਾਰ ਨਜ਼ਰ ਨਹੀਂ ਆਉਂਦਾ, ਕੋਈ ਉਪਾਓ ਨਜ਼ਰ ਨਹੀਂ ਆਉਂਦਾ।
ਬਹੁਰ ਵਿਚਾਰਿਓ ਆਪ ਹੀ ਕਰ ਹੋ ਮੁਖ ਕਾਰਾ।
ਭਾਈ ਲੱਦਾ ਜੀ ਨੇ ਸੋਚਿਆ ਕੁਝ ਸਮਾਂ, ਫਿਰ ਵਿਚਾਰ ਕਰਕੇ ਸੋਚਦੇ ਚਲੋ ਉਪਕਾਰ ਹੈ, ਕਿਉਂ ਨਾ ਮੈਂ ਆਪਣਾ ਮੂੰਹ ਆਪ ਹੀ ਕਾਲਾ ਕਰ ਲਵਾਂ। ਕਰ ਹੋ ਮੁਖ ਕਾਰਾ, ਮੈਂ ਆਪਣਾ ਮੂੰਹ ਆਪ ਹੀ ਕਾਲਾ ਕਰ ਲਵਾਂ।
ਚੜ ਗਰਦਪ ਪਰ ਜਾਏ ਹੋ ਗੁਰ ਕੇ ਦਰਬਾਰਾ।
ਲਾਹੌਰ ਸ਼ਹਿਰ ਤੋਂ ਹੀ ਜਾਵਾਂ ਮੂੰਹ ਕਾਲਾ ਕਰਕੇ ਗਧੇ ਤੇ ਬੈਠ ਕੇ ਅੰਮ੍ਰਿਤਸਰ ਸਾਹਿਬ ਗੁਰੂ ਦਰਬਾਰ ਵਿਚ।
ਤੋ ਕਹਿ ਬੋਨੀ ਕੋ ਹੈ ਬਨ ਹੈ ਇਨ ਕਾਜੂ।
ਫਿਰ ਕਹਿਣਾ ਬਣਦਾ ਮਹਾਰਾਜ ਜੀ ਦੀ ਸਭਾ ਚ, ਫਿਰ ਇਹਨਾਂ ਦਾ ਕੰਮ ਜਾ ਕੇ ਕਹਿ ਸਕਦੇ ਆ ਪਹਿਲਾਂ ਗੁਰੂ ਦਾ ਬਚਨ ਮੰਨ ਲਈਏ, ਮੂੰਹ ਕਾਲਾ ਕਰਕੇ ਗਧੇ ਤੇ ਬੈਠ ਕੇ ਜਲੂਸ ਕੱਢ ਕੇ ਜਾਵਾਂਗੇ ਔਰ ਪਹਿਲਾਂ ਗੁਰੂ ਕਾ ਬਚਨ ਮੰਨ ਕੇ ਫਿਰ ਇਹਨਾਂ ਦੀ ਸਿਫਾਰਿਸ਼ ਕਰਾਂਗੇ ਗੁਰੂ ਦਰਬਾਰ ਵਿਚ।
ਦੇਖੈ ਪ੍ਰਥਮ ਸਜਾਏ ਕੋ ਗੁਰ ਦੇਹੇ ਨਿਵਾਜੂ।
ਜਦੋਂ ਮਹਾਰਾਜ ਜੀ ਵੇਖਣਗੇ ਵੀ ਮੈਂ ਉਹਨਾਂ ਦੀ ਦਿੱਤੀ ਸਜ਼ਾ ਪਹਿਲਾਂ ਮੰਨ ਲਈ ਹੈ ਤੇ ਫਿਰ ਉਹ ਦਇਆ ਦੇ ਘਰ ਵਿਚ ਆ ਕੇ ਨਿਵਾਜ ਲੈਣਗੇ, ਗੁਰ ਦੇਹੇ ਨਿਵਾਜੂ, ਫਿਰ ਉਹ ਨਿਵਾਜਣਗੇ ਜਦੋਂ ਵੇਖਣਗੇ ਵੀ ਮੈਂ ਉਹਨਾਂ ਦੀ ਸਜ਼ਾ ਪਹਿਲੋਂ ਮੰਨ ਲਈ ਹੈ। ਖਾਲਸਾ ਜੀ, ਪਰਉਪਕਾਰੀ ਬਿਰਤੀ ਪਾਤਸ਼ਾਹ ਨੇ ਗੁਰਸਿੱਖ ਨੂੰ ਬਖਸ਼ੀ ਹੈ ਕਿ ਆਪਣੇ ਤਨ ਤੇ ਦੁੱਖ ਸਹਿ ਕੇ ਦੂਸਰੇ ਦਾ ਸੁੱਖ ਮੰਗਣਾ, ਇਹਨੂੰ ਪਰਉਪਕਾਰੀ ਬਿਰਤੀ ਕਹਿੰਦੇ ਹੈ। ਕਲਗੀਧਰ ਜੀ ਨੇ ਸਰਬਲੋਕ ਗ੍ਰੰਥ ਵਿੱਚ ਇਹ ਬਚਨ ਲਿਖੇ ਹੈ, ਦੁੱਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ। ਆਪਣੇ ਤਨ ਤੇ ਦੁੱਖ ਝੱਲ ਕੇ ਦੂਜੇ ਲਈ ਸੁੱਖ ਦੀ ਆਸ ਰੱਖਣੀ, ਇਹ ਪਰਉਪਕਾਰੀ ਸਿੱਖ ਦੀ ਬਿਰਤੀ ਹੈ। ਭਾਈ ਲੱਦਾ ਜੀ ਨੇ ਸੋਚਿਆ ਗੁਰੂ ਦੀ ਦਿੱਤੀ ਜਿਹੜੀ ਸਜ਼ਾ ਹੈ ਉਹ ਪਹਿਲਾਂ ਕਬੂਲ ਕਰ ਲਵਾਂ, ਫਿਰ ਇਹਨਾਂ ਦੀ ਜਾ ਕੇ ਫਰਿਆਦ ਕਰਾਂ ਤੇ ਸਤਿਗੁਰੂ ਜੀ ਨਿਵਾਜਣਗੇ।
ਕਰ ਨਿਸ਼ਚੈ ਦਰ ਖੋਲ ਕੇ ਅੰਤਰ ਪ੍ਰਵਸ਼ਾਏ।
ਇਹ ਨਿਸ਼ਚਾ ਕਰਕੇ ਭਾਈ ਲੱਦੇ ਨੇ ਦਰਵਾਜ਼ਾ ਖੋਲਿਆ ਤੇ ਆਖਿਆ ਆ ਜਾਓ ਬਈ ਅੰਦਰ। ਹਾਂਜੀ,
ਧੀਰ ਦੀਨ ਕਰ ਹੋ ਜਤਨ ਗੁਰ ਇੱਛ ਪੁਰਾਏ।
ਦੋਨਾਂ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ, ਗੁਰੂ ਸਾਹਿਬ ਤੁਹਾਡੀ ਇੱਛਾ ਪੂਰੀ ਕਰਨਗੇ, ਮੈਂ ਆਪਣੇ ਵੱਲੋਂ ਯਤਨ ਕਰਾਂਗਾ।
ਤਿਸ ਦਿਨ ਰਾਖੇ ਪਾਸ ਨਿਜ ਪੁਨ ਉੱਠਿਓ ਸਕਾਰਾ।
ਉਸ ਦਿਨ ਭਾਈ ਲੱਦਾ ਜੀ ਨੇ ਇਹਨਾਂ ਨੂੰ ਆਪਣੇ ਕੋਲ ਰੱਖਿਆ, ਲੰਗਰ ਪ੍ਰਸ਼ਾਦ ਛਕਾਇਆ। ਅਗਲੇ ਦਿਨ ਸਵੇਰੇ ਉੱਠੇ,
ਪੂਰਬ ਮੁੰਡ ਮੁੰਡਾਏ ਕੈ ਮੁਖ ਕੀ ਨਸਕਾਰਾ।
ਭਾਈ ਸਾਹਿਬ, ਭਾਈ ਲੱਦਾ ਜੀ ਨੇ ਪਹਿਲਾਂ ਉੱਠਦਿਆਂ ਸਾਰ ਸਵੇਰੇ ਆਪਣਾ ਮੂੰਹ ਮੱਥਾ ਕਾਲਾ ਕੀਤਾ।
ਗਰਦਪ ਕਰ ਪਾਰਾ ਲਿਓ ਹੋਏ ਤਿਸ ਅਸਵਾਰੋ।
ਪਹਾੜੇ ਦੇ ਉੱਤੇ ਕਿਸੇ ਘੁਮਿਆਰ ਕੋਲੋਂ ਗਧਾ ਲੈ ਲਿਆ, ਉਹਨੂੰ ਆਖਿਆ ਤੈਨੂੰ ਕਿਰਾਇਆ ਦੇ ਦਿਆਂਗਾ ਇਹਦਾ। ਪਹਾੜੇ ਦੇ ਉੱਤੇ ਗਧਾ ਲੈ ਕੇ ਤੇ ਉਹਦੇ ਤੇ ਸਵਾਰ ਹੋ ਗਏ।
ਸੰਗ ਢੋਲ ਬਜਵਾਏ ਓ ਨਰ ਭਿਖੇ ਹਜ਼ਾਰੋ।
ਨਾਲ ਢੋਲੀ ਬੁਲਾ ਲਿਆ, ਢੋਲ ਵਜਾਉਂਦਾ ਜਾਂਦਾ ਢੋਲੀ ਤੇ ਹਜ਼ਾਰਾਂ ਲੋਕ ਵੇਖਦੇ ਨੇ ਭਾਈ ਲੱਦੇ ਨੂੰ।
ਮਗਨਿਸ ਬਸ ਗੁਰ ਕੀ ਪੁਰੀ ਆਗਲ ਦਿਨ ਆਯੋ।
ਲਾਹੌਰ ਸ਼ਹਿਰ ਏਦਾਂ ਹੀ ਤੁਰੇ ਭਾਈ ਲੱਦਾ ਜੀ, ਰਸਤੇ ਚ ਇੱਕ ਰਾਤ ਬਤੀਤ ਕਰਕੇ ਫਿਰ ਅਗਲੇ ਦਿਨ ਗੁਰੂਪੁਰੀ ਪਹੁੰਚੇ ਹਨ।
ਪ੍ਰਥਮ ਪ੍ਰਕਰਮਾ ਨਗਰ ਕੀ ਕਰ ਕੈ ਪ੍ਰਵਸ਼ਾਯੋ।
ਸਭ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੀ ਪ੍ਰਕਰਮਾ ਕੀਤੀ ਭਾਈ ਲੱਦਾ ਜੀ ਨੇ, ਆਲੇ ਦੁਆਲੇ ਵੀ ਪੂਰੇ ਸ਼ਹਿਰ ਚ ਫਿਰੇ, ਸਾਰੀ ਸੰਗਤ ਨੂੰ ਪਤਾ ਲੱਗੇ ਵੀ ਗੁਰੂ ਸਾਹਿਬ ਦੀ ਸਜ਼ਾ ਜਿਹੜੀ ਮਹਾਰਾਜ ਜੀ ਨੇ ਦਿੱਤੀ ਹੈ ਵੀ ਇਹਨਾਂ ਦੀ ਸਿਫਾਰਿਸ਼ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ, ਵੀ ਪਤਾ ਲੱਗ ਜੇ ਸਾਰੇ ਪਾਸੇ। ਤੋ ਉਹ ਜਲੂਸ ਨੁਮਾ ਜਲੂਸ ਦੇ ਵਿੱਚ ਹੀ ਭਾਈ ਲੱਦਾ ਜੀ ਗਧੇ ਤੇ ਸਵਾਰ ਨੇ, ਢੋਲ ਵੱਜਦਾ ਜਾਂਦਾ, ਸੈਂਕੜੇ ਲੋਕ ਨਾਲ ਜਾ ਰਹੇ ਨੇ, ਸਾਰੇ ਨਗਰ ਦੀ ਪਰਿਕਰਮਾ ਭਾਈ ਲੱਦਾ ਜੀ ਨੇ ਕੀਤੀ।
ਕੌਤਕ ਹੇਤ ਬਿਲੋਕ ਬੇ ਨਰ ਤੇ ਸਮੁਦਾਇਆ।
ਕੌਤਕ ਵੇਖਣ ਲਈ ਲੋਕ ਇਕੱਠੇ ਹੋ ਗਏ ਹਜ਼ਾਰਾਂ ਦੀ ਗਿਣਤੀ ਚ।
ਗਰੀ ਗਰੀ ਫਿਰ ਨਗਰ ਮਹਿ ਨਿਜ ਦੇਖ ਦਿਖਾਇਆ।
ਸ਼ਹਿਰ ਦੀਆਂ ਸਾਰੀਆਂ ਗਲੀਆਂ ਚ ਕੱਲੇ ਕੱਲੇ ਬਾਜ਼ਾਰ ਵਿਚ ਭਾਈ ਲੱਦਾ ਜੀ ਫਿਰਦੇ ਨੇ, ਵਿਖਾਉਂਦੇ ਨੇ।
ਨਰ ਨਾਰੀ ਬਾਲਕ ਤਰੁਣ ਬ੍ਰਿਧ ਸਕਲ ਨਿਹਾਰਾ।
ਨਰ ਨਾਰੀਆਂ ਬਾਲ ਬਾਲਕ ਬੁੱਢੇ ਬਜ਼ੁਰਗ ਸਭ ਵੇਖ ਰਹੇ ਨੇ
ਜਸ ਪਸਰਿਓ ਸਭ ਧੰਨ ਕਹਿ ਕੀ ਵੱਡੇ ਉਪਕਾਰਾ
ਜਸ ਫੈਲਿਆ ਭਾਈ ਲੱਦੇ ਦਾ ਵੀ ਧੰਨ ਹੈ ਭਾਈ ਲੱਦਾ ਪਰਉਪਕਾਰੀ ਵਾਕਈ ਪਰਉਪਕਾਰੀ ਹੈ
ਕੌਣ ਸਕੈ ਕਰ ਇਸ ਵਿਧੀ ਪਰ ਹੇਤ ਬੇਸਾਲਾ
ਦੂਜੇ ਵਾਸਤੇ ਏਦਾਂ ਕੌਣ ਕਰ ਸਕਦਾ ਵੀ ਆਪਣਾ ਮੂੰਹ ਕਾਲਾ ਕਰਕੇ ਗਧੇ ਤੇ ਬਹਿ ਕੇ ਆਪਣਾ ਜਲੂਸ ਕੱਢੇ
ਧੰਨ ਗੁਰੂ ਕੇ ਸਿੱਖ ਹੈ ਜੋ ਪਰਮ ਕਿਰਪਾਲਾ
ਧੰਨ ਨੇ ਗੁਰੂ ਕੇ ਸਿੱਖ ਜਿਹੜੇ ਏਡੇ ਕਿਰਪਾਲੂ ਬਿਰਤੀ ਦੇ ਮਾਲਕ ਨੇ
ਹਾਨ ਲਾਭ ਪਤ ਆਪਣੀ ਨਹਿ ਨੈਕ ਵਿਚਾਰਾ
ਆਪਣੀ ਹਾਨੀ ਜਾਂ ਆਪਣੇ ਲਾਭ ਦੀ ਵਿਚਾਰ ਨਹੀਂ ਕੀਤੀ
ਪੂਰਨ ਸ਼੍ਰੀ ਗੁਰਬਾਕ ਕੋ ਇਮ ਬੇਖ ਸੁਧਾਰਾ
ਗੁਰਾਂ ਦੇ ਬਚਨ ਮੰਨ ਕੇ ਏਦਾਂ ਦਾ ਭੇਖ ਬਣਾ ਲਿਆ ਆਪਣਾ ਭਾਈ ਲੱਦਾ ਜੀ ਨੇ
ਢੋਲ ਵਜੈ ਸੁਨ ਸ਼ਬਦ ਕੋ ਹੇਰੈ ਨਰ ਨਾਰੀ
ਕਹਿੰਦੇ ਜਦੋਂ ਢੋਲ ਵੱਜਦਾ ਨਾਲ ਤੇ ਲੋਕ ਵੇਖਦੇ ਨਰ ਨਾਰੀਆਂ ਆ ਕੇ
ਗਰੀ ਗਰੀ ਫਿਰ ਸਭ ਪੁਰੀ ਸਿੱਖ ਪਰ ਉਪਕਾਰੀ
ਗਲੀ ਗਲੀ ਵਿੱਚ ਪਰਉਪਕਾਰੀ ਸਿੱਖ ਫਿਰਦਾ ਭਾਈ ਲੱਦਾ
ਖੜੇ ਸੁਹਾਵਤ ਗੁਰੂ ਜੀ ਇਮ ਸੁਨ ਕੈ ਕਾਨਾ
ਸਤਿਗੁਰੂ ਜੀ ਜਿੱਥੇ 68 ਤੀਰਥ ਹੈ ਉੱਥੇ ਹੀ ਥੜੇ ਤੇ ਬੈਠੇ ਮਹਾਰਾਜ ਜੀ ਨੇ ਸੁਣਿਆ
ਤਿਤ ਕੋ ਗਰਦਪ ਪ੍ਰੇਰਕੈ ਆਇਓ ਸਮੁਹਾਨਾ
ਭਾਈ ਲੱਦੇ ਨੇ ਪੁੱਛਿਆ ਵੀ ਕਿੱਥੇ ਨੇ ਪੰਜਵੇਂ ਪਾਤਸ਼ਾਹ ਇਸ ਵੇਲੇ ਗੁਰੂ ਕੇ ਮਹਿਲਾਂ ਚ ਨੇ ਕੇ ਦਰਬਾਰ ਸਾਹਿਬ ਨੇ ਕਿਸੇ ਆਖਿਆ ਜੀ ਮਹਾਰਾਜ ਜੀ ਇਸ ਵੇਲੇ ਥੜੇ ਤੇ ਬੈਠੇ 68 ਤੀਰਥ ਭਾਈ ਲੱਦੇ ਨੇ ਗਧਾ ਉਸੇ ਪਾਸੇ ਹੀ ਪ੍ਰੇਰ ਲਿਆ ਵੀ ਉਧਰ ਹੀ ਲੈ ਚੱਲੀ ਉਦੋਂ ਪਰਿਕਰਮਾ ਖੁੱਲੀ ਸੀ ਦੂਰ ਤਾਂ ਹੀ ਖਾਲੀ ਥਾਂ ਸੀ ਭਾਈ ਲੱਦਾ ਜੀ ਗਧੇ ਤੇ ਚੜਿਆ ਚੜਾਇਆ ਸੈਂਕੜੇ ਸਿੱਖ ਨਾਲ ਢੋਲ ਵੱਜਦਾ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦੇ ਚਰਨਾਂ ਚ ਹਾਜ਼ਰ ਹੋਏ ਹੈ ਤੇ ਪੰਜਵੇਂ ਪਾਤਸ਼ਾਹ ਆਪਣੇ ਸਿੱਖ ਤੇ ਵੀ ਦਇਆ ਕਰਦੇ ਭਾਈ ਸੱਤੇ ਤੇ ਭਾਈ ਬਲਵੰਡ ਨੂੰ ਬਖਸ਼ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।